ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸੇਵਾ ਹੈ ਗੁਰੂ
ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਗੁਰੂ ਨਾਨਕ ਦੀ ਜੋਤ ਦੇ ਤੀਸਰੇ ਜਾਮੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਇਹਨਾਂ ਆਨੰਦਮਈ ਬੋਲਾਂ ਦੇ ਨਾਲ ਆਓ ਇਸ ਵੀਕਐਂਡ ਦੇ ਗਾਓ ਸੱਚੀ ਬਾਣੀ ਦੇ ਲਾਈਵ ਸੈਗਮੈਂਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ। ਮੈਂ ਦਲਜੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਕਿ ਵੀਕਐਂਡ ਦੇ ਇਸ ਲਾਈਵ ਸੈਗਮੈਂਟ ਵਿੱਚ ਹਰਮਨ ਰੇਡੀਓ ਦਾ ਇਹ ਨਵੇਕਾ ਉਪਰਾਲਾ, ਅਸੀਂ ਪਿਛਲੇ ਹਫ਼ਤੇ ਤੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਰਚਨਾ ਆਸਾ ਦੀ ਵਾਰ ਦੀ ਬਾਣੀ ਨੂੰ ਵਿਚਾਰਨਾ ਸ਼ੁਰੂ ਕੀਤਾ ਹੈ ਤੇ ਅੱਜ ਅਸੀਂ ਇਸ ਦੇ ਤੀਸਰੇ ਪੜਾਅ ਵਿੱਚ ਹਾਂ। ਫੇਰ ਵੀ ਜਿਹੜੇ ਸਰੋਤੇ ਹੁਣੇ ਹੁਣੇ ਜਾਂ ਅੱਜ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਕਿਸੇ ਕਾਰਨ ਜੇ ਉਹ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਵਾਂਝੇ ਰਹਿ ਗਏ ਨੇ ਤੇ ਉਹ ਇਸ ਦੀ ਪੋਡਕਾਸਟ ਵਿੱਚ ਸਰਚ ਮਾਰ ਸਕਦੇ ਨੇ ਜਾਂ ਫਿਰ ਸਾਨੂੰ ਲਿਖੋ। ਅਸੀਂ ਇਹ ਪਿਛਲੇ ਹਫ਼ਤੇ ਦੇ ਦੋਵੇਂ ਪ੍ਰੋਗਰਾਮ ਉਹਨਾਂ ਨੂੰ ਈਮੇਲ ਜਾਂ ਵਟਸਐਪ ਤੇ ਸੈਂਡ ਕਰ ਦਿਆਂਗੇ। ਸੋ ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਕਥਾ ਵਿਚਾਰ ਨੂੰ ਅੱਗੇ ਵਧਾਉਂਦੇ ਹਾਂ ਤੇ ਮੈਂ ਸੱਦਾ ਦੇ ਰਿਹਾ ਸਾਡੇ ਮਾਨਯੋਗ ਭਾਜੀ ਸਰਦਾਰ ਅਮਨਦੀਪ ਸਿੰਘ ਸਿੱਧੂ ਨੂੰ ਤੇ ਉਹਨਾਂ ਦੇ ਨਾਲ ਹੀ ਇਸ ਪ੍ਰੋਗਰਾਮ ਦੀ ਆਸਾ ਦੀ ਵਾਰ ਦੀ ਸ਼ੁਰੂਆਤ, ਤੀਸਰੇ ਪੜਾਅ ਦੀ ਸ਼ੁਰੂਆਤ ਕਰੀਏ। ਅਮਨਦੀਪ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗਾਵੋ ਸੱਚੀ ਬਾਣੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ ਸਾਰਿਆਂ ਨੂੰ। ਇਸ ਆਸਾ ਦੀ ਵਾਰ ਦੀ ਜਿੰਨੀ ਕੁ ਵੀ ਸਾਡੀ ਸੋਝੀ ਹੈ ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਪਿਛਲੇ ਐਪੀਸੋਡ ਸੁਣੇ ਤੇ ਹੌਸਲਾ ਅਫਜਾਈ ਵੀ ਕੀਤੀ ਔਰ ਗਿਆਨ ਦੇ ਵਿੱਚ ਸਾਡਾ ਵਾਧਾ ਵੀ ਕੀਤਾ, ਫੀਡਬੈਕ ਵੀ ਦਿੱਤੀ, ਤੈ ਦਿਲ ਧੰਨਵਾਦ ਹੈ ਜੀ ਉਹਨਾਂ ਦਾ ਵੀ।
ਜੀ ਜੀ, ਸਰੋਤਿਆਂ ਨੂੰ ਵੀ ਇਹ ਬੇਨਤੀ ਹੈ ਕਿ ਉਹ ਅੱਗੇ ਤੋਂ ਵੀ ਸਾਨੂੰ ਜਿਵੇਂ ਪਿਛਲੇ ਦੋ ਪ੍ਰੋਗਰਾਮਾਂ ਦੀ ਉਹਨਾਂ ਨੇ ਫੀਡਬੈਕ ਦਿੱਤੀ ਹੈ ਤੇ ਹੌਸਲਾ ਵਧਾਇਆ, ਉਹ ਜ਼ਰੂਰ ਇਸ ਪ੍ਰੋਗਰਾਮ ਬਾਰੇ ਆਪਣੀ ਰਾਏ ਸਾਨੂੰ ਭੇਜਦੇ ਰਹਿਣ। ਤੇ ਬਹੁਤ ਸਾਰੇ ਸਰੋਤਿਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ, ਕਿਉਂਕਿ ਇੰਡੀਆ ਵਿੱਚ ਥੋੜਾ ਜਿਹਾ ਸਮੇਂ ਦੀ ਬਦਲ ਹੈ ਤੇ ਜਿਹੜੇ ਅਗਲੇ ਰਿਕਾਰਡਡ ਪ੍ਰੋਗਰਾਮ ਸਨ ਮੈਂ ਆਪਣੇ ਵੀਰਾਂ ਨੂੰ ਭੇਜੇ, ਉਹਨਾਂ ਨੇ ਬੜਾ ਇਹਨੂੰ ਸਰਾਇਆ ਹੈ। ਅਮਨਦੀਪ, ਆਪਾਂ ਇਸ ਲੜੀ ਨੂੰ ਅੱਗੇ ਤੋਰੀਏ ਤੇ ਇਸ ਤੋਂ ਪਹਿਲਾਂ ਆਪਾਂ ਭਾਈ ਸੁਰਜਨ ਸਿੰਘ ਜੀ ਦੀ ਆਵਾਜ਼ ਵਿੱਚ ਜੋ ਪੁਰਾਤਨ ਤਰੀਕੇ ਨਾਲ ਗਾਇਨ ਕੀਤੀ ਗਈ ਆਸਾ ਦੀ ਵਾਰ ਹੈ, ਜਿਸ ਪੌੜੀ ਨੂੰ ਆਪਾਂ ਅੱਜ ਵਿਚਾਰਨਾ ਹੈ ਉਸ ਨੂੰ ਸਰਵਣ ਕਰ ਲਈਏ ਤਾਂ ਹੋਰ ਆਨੰਦਮਈ ਹੋਏਗਾ।
ਜੀ,
ਕੀ ਖਿਆਲ ਤੁਹਾਡਾ?
ਜੀ, ਸਰਵਣ ਕਰਦੇ ਹਾਂ ਜੀ ਭਾਈ ਸੁਰਜਨ ਸਿੰਘ ਰਾਗੀ ਦੇ ਜਥੇ ਪਾਸੋਂ ਗਾਈ ਪੁਰਾਤਨ ਆਸਾ ਦੀ ਵਾਰ ਜਿਹੜੀ ਰਾਗ ਹੈ ਉਹਦੇ ਵਿੱਚ ਇਹ ਪੌੜੀ ਦੂਜੀ ਦੀ ਦਾ ਕੀਰਤਨ।
ਸਲੋਕ ਮਹੱਲਾ ਪਹਿਲਾ, ਸੱਜੇ ਤੇਰੇ ਖੰਡ ਸੱਜੇ ਬ੍ਰਹਮੰਡ, ਸੱਜੇ ਤੇਰੇ ਲੋ ਸੱਜੇ ਆਕਾਰ, ਸੱਜੇ ਤੇਰੇ ਕਰਨੇ ਸਰਵਿਚਾਰ, ਸੱਜਾ ਤੇਰਾ ਅੰਮ੍ਰਿਤ ਸੱਜਾ ਦੀਵਾਨ, ਸੱਜਾ ਤੇਰਾ ਹੁਕਮ ਸੱਜਾ ਫਰਮਾਨ, ਸੱਜਾ ਤੇਰਾ ਕਰਮ ਸੱਜਾ ਨਿਸ਼ਾਨ, ਸੱਜੇ ਤੁਸੀਂ ਆਖਾਂ ਲੱਖ ਕਰੋੜ, ਸੱਜੇ ਸਵਤਾਨ ਸੱਜੇ ਸਮਝੋੜ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਹੈ ਨ ਸੱਚੀ, ਜੋ ਮਰਜ ਮੈਂ ਸੋ ਕਚਨ ਕਚ ਮਹੱਲਾ ਪਹਿਲਾ, ਵੱਡੀ ਵਜਾਇ ਜਾ ਵੱਡਾ ਨਾਂ ਵੱਡੀ ਵਜਾਇ ਜਾ ਸਤਨਿਆਂ ਵੱਡੀ ਵਜਾਇ ਜਾ ਨੈਤਲ ਥਾਂ ਵੱਡੀ ਵਜਾਇ ਜਾਣੇ ਆਲਾ ਵੱਡੀ ਵਜਾ ਸਭਾ
ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਤਰੀ ਜਾਏ ਕੀਤਾ ਕਰਨ ਸਲਵਰ ਜਾਏ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਵਾਸ ਇਹ ਵਿਪੇ ਅੱਖ ਨਾ ਜਾਪਈ ਜੇ ਕਿਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣਮੱਖ ਕਰੇ ਜਜਮਾਲਿਆ ਥਾਉ ਨ ਪਾਏ ਨਿਕੂੜਿਆ ਮੋਕਾ ਲੇ ਦੋਜਕ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਨਾਵੇ ਧਰਮ ਬਹਾਲਿਆ
ਲਿਖਨਾਵੇ ਧਰਮ ਬਹਾਲਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 463 ਉੱਪਰ ਦਰਜ ਇਹ ਦੂਸਰੀ ਪੌੜੀ ਤੇ ਨਾਲ ਇਹਦੇ ਤਿੰਨ ਸਲੋਕ ਤਿੰਨੇ ਹੀ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਹਨ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਅਮਨਦੀਪ ਜੀ ਪਹਿਲੇ ਸਲੋਕ ਤੋਂ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ
ਜੀ
ਖੰਡ ਤੇ ਬ੍ਰਹਿਮੰਡ ਇਹਨਾਂ ਬਾਰੇ ਵਿਸਥਾਰ ਵਿੱਚ ਆਪਾਂ ਚਾਨਣਾ ਸਾਂ ਕਰੀਏ ਕਿਉਂਕਿ ਗੁਰਬਾਣੀ ਦੀ ਲੋ ਜਿਹੜੀ ਆ ਉਹਦੇ ਵਿੱਚ ਜਦੋਂ ਗੱਲ ਕਰਾਂਗੇ ਤੇ ਖੰਡ ਬ੍ਰਹਿਮੰਡ ਸਾਡੇ ਸਾਹਮਣੇ ਕਿਵੇਂ ਅੰਕਿਤ ਹੁੰਦੇ ਨੇ ਇਹ ਤੁਸੀਂ ਯਾਰਾ ਚਾਨਣਾ ਪਾਓ
ਜੀ ਪਹਿਲਾਂ ਤਾਂ ਜਿਹੜੀ ਪਹਿਲੀ ਪੌੜੀ ਆ ਉਸ ਦੇ ਵਿੱਚ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਦੱਸਿਆ ਕਿ ਬ੍ਰਹਿਮੰਡ ਨੂੰ ਸਾਜਣ ਦੀਆਂ ਜਿਹੜੇ ਨੁਕਤੇ ਨੇ ਸਿਧਾਂਤ ਹੈ ਉਹ ਗੁਰੂ ਸਾਹਿਬ ਨੇ ਦਿੱਤੇ ਨੇ ਇੱਕ ਪੌੜੀ ਦੇ ਵਿੱਚ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਸਾਜਿਆ ਫਿਰ ਨਾਮ ਬਣਾਇਆ ਫਿਰ ਦੂਜੇ ਨੰਬਰ ਤੇ ਕੁਦਰਤ ਬਣਾਈ ਤੇ ਫਿਰ ਉਹਦੇ ਵਿੱਚ ਬੈਠ ਕੇ ਕਰ ਆਸਣ ਡਿੱਠੋ ਚਾਓ ਇਹ ਉਹ ਸਾਰਾ ਉਹਦਾ ਚਾਓ ਹੈ ਸੋ ਉਹ ਪਹਿਲੇ ਦੇ ਵਿੱਚ ਕੁਦਰਤ ਸਾਜਣ ਦੀ ਗੱਲ ਆਉਂਦੀ ਹੈ ਤੇ ਹੁਣ ਉਹ ਜਿਹੜੀ ਸਾਜੀ ਹੋਈ ਕੁਦਰਤ ਹੈ ਹੁਣ ਸ਼ਲੋਕਾਂ ਦੇ ਵਿੱਚ ਪਹਿਲੇ ਪਾਤਸ਼ਾਹ ਉਹ ਕਹਿੰਦੇ ਨੇ ਕਿ ਉਹ ਜਿਹੜੀ ਤੇ ਕੁਦਰਤ ਸਾਜੀ ਹੈ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਉਹ ਸੱਚੀ ਹੈ ਕਿਉਂਕਿ ਉਹਨੇ ਪਰਮਾਤਮਾ ਨੇ ਸਾਂਝੀ ਹੋਈ ਹੈ ਸੋ ਖੰਡ ਤੇ ਬ੍ਰਹਿਮੰਡ ਦੀ ਗੱਲ ਕਰੀਏ ਤੇ ਇੱਥੇ ਇਹਨਾਂ ਸ਼ਲੋਕ ਦੇ ਵਿੱਚ ਜਿਹੜਾ ਛੰਦ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਕਿ ਖੰਡ ਜਿਹੜਾ ਉਸਨੂੰ ਛੋਟਾ ਕਿਹਾ ਗਿਆ ਛੋਟੇ ਨੂੰ ਕਹਿੰਦੇ ਨੇ ਕਿ ਇੱਕ ਖੰਡ ਹੈ ਜਿਸ ਤਰ੍ਹਾਂ ਪੰਜਾਬ ਹੈ ਉਹ ਭਾਰਤ ਦਾ ਇੱਕ ਖੰਡ ਹੈ ਪਰ ਜਦੋਂ ਉਹ ਸਾਰੇ ਖੰਡ ਸਾਰੀਆਂ ਸਟੇਟਸ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹ ਦੇਸ਼ ਬਣ ਜਾਂਦਾ ਹੈ ਤੇ ਇਸੇ ਤਰ੍ਹਾਂ ਜਿਹੜੇ ਖੰਡ ਨੇ ਜਿਸ ਤਰ੍ਹਾਂ ਧਰਤੀ ਦੇ 9 ਖੰਡ ਹੈ ਸਰੀਰ ਦੇ ਵੱਖਰੇ ਵੱਖਰੇ ਹਿੱਸੇ ਨੇ ਪਰ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਉਹ ਇੱਕ ਸਰੀਰ ਬਣ ਜਾਂਦਾ ਇਸੇ ਤਰ੍ਹਾਂ ਜਿਹੜੇ ਤੂੰ ਕਹਿੰਦੇ ਨੇ ਕਿ ਤੈਂ ਛੋਟੇ ਛੋਟੇ ਹਿੱਸੇ ਬਣਾਏ ਹੋਏ ਨੇ ਤੇ ਉਹ ਜਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਤਾਂ ਉਹ ਬ੍ਰਹਿਮੰਡ ਬਣ ਜਾਂਦਾ ਆ ਉਹ ਸਾਰਾ ਮਤਲਬ ਇਕੱਠਾ ਹੋ ਜਾਂਦਾ ਸੋ ਬ੍ਰਹਿ ਦਾ ਮਤਲਬ ਬ੍ਰਹਮਾ ਨੂੰ ਵੀ ਇੱਥੇ ਕਿਹਾ ਗਿਆ ਸੋ ਜਿਹੜਾ ਬ੍ਰਹਮਾ ਅੱਖਰ ਹੈ ਉਹ ਵੀ ਬ੍ਰਹ ਤੋਂ ਬਣਿਆ ਬ੍ਰਹ ਦਾ ਮਤਲਬ ਹੈ ਕਿ ਆਪਣੇ ਆਪ ਦੇ ਵਿੱਚ ਵਿਸਥਾਰ ਰੱਖਣ ਦੀ ਸਮਰੱਥਾ ਰੱਖਣ ਵਾਲਾ ਮਤਲਬ ਜਿਸ ਤਰ੍ਹਾਂ ਉਹਦੀ ਕਾਪੀ ਵੀ ਕਿਹਾ ਜਾ ਸਕਦਾ ਵੀ ਜਿਹੜੀ ਤੂੰ ਇਹ ਬ੍ਰਹਿਮੰਡ ਹੈ ਇਹ ਤੇਰੀ ਹੀ ਇੱਕ ਕਾਪੀ ਆ ਤੇਰੀ ਹੀ ਇੱਕ ਨਕਲ ਹੈ ਜਿਸ ਤਰ੍ਹਾਂ ਅਸੀਂ ਭਰਾ ਨੂੰ ਕਹਿ ਦਿੰਦੇ ਹਾਂ ਕਿ ਇਹ ਸਾਡਾ ਭਰਾ ਆ ਭਰਾ ਦਾ ਮਤਲਬ ਇਹ ਹੈ ਕਿ ਅਸੀਂ ਇੱਕੋ ਕੁੱਖ ਤੋਂ ਜਨਮੇ ਹੋਏ ਹਾਂ ਤੇ ਇੱਕੋ ਹੀ ਸਾਡੇ ਅੰਦਰ ਜਿਹੜੀ ਹੈਗੀ ਆ ਮਤਲਬ ਸਰੀਰ ਦੀਆਂ ਬਣਤਰਾਂ ਇੱਕੋ ਹੀ ਸਾਡੀ ਮਾਂ ਆ ਸੋ ਉਹਨੂੰ ਵੀ ਅਸੀਂ ਭਰਾ ਇਸ ਕਰਕੇ ਕਹਿੰਦੇ ਹਾਂ ਕਿ ਉਹ ਸਾਡੀ ਕਾਪੀ ਹੀ ਹੈ ਇੱਕ ਤਰ੍ਹਾਂ ਦੇ ਨਾਲ ਸੋ ਇਸੇ ਤਰ੍ਹਾਂ ਜਿਹੜਾ ਇਹ ਬ੍ਰਹਿਮੰਡ ਹੈ ਬ੍ਰਹਮਾ ਆ ਉਹ ਵੀ ਅਕਾਲ ਪੁਰਖ ਦੀ ਹੀ ਇੱਕ ਕਾਪੀ ਆ ਉਹਦੇ ਹੀ ਰੂਪ ਦੀ ਸੋ ਉਹ ਕੋਈ ਵੱਖਰਾ ਨਹੀਂ ਹੈਗਾ ਸੋ ਇਸ ਕਰਕੇ ਜਿਹੜੇ ਖੰਡ ਛੋਟੇ ਨੇ ਬ੍ਰਹਿਮੰਡ ਉਸਨੂੰ ਵੱਡਾ ਕਿਹਾ ਗਿਆ ਸੋ ਅਗਲੀ ਜਿਹੜੀ ਪੰਕਤੀ ਆਉਂਦੀ ਹੈ ਸੱਚੇ ਤੇਰੇ ਲੋ ਸੱਚੇ ਆਕਾਰ ਇਹਦੇ ਬਾਰੇ ਵੀ ਨੁਕਤਾ
ਜੀ ਮੈਂ ਲੋ ਵਾਲੀ ਜਿਹੜੇ ਅਲਫਾਜ਼ ਆ ਇਹ ਜਪਜੀ ਸਾਹਿਬ ਵਿੱਚ ਆਉਂਦੇ ਆ ਮੈਂ ਕਈ ਵਾਰੀ ਤੁਲਨਾ ਵੀ ਕਰਕੇ ਦੇਖਦਾ ਕਿ ਜਪਜੀ ਸਾਹਿਬ ਵਿੱਚ ਤੇ ਆਸਾ ਦੀ ਵਾਰ ਵਿੱਚ ਬੜੀ ਸਮਾਨਤਾ ਹੈ ਉੱਥੇ ਆਉਂਦਾ ਹੈ ਤਿੱਥੇ ਲੋ ਲੋ ਆਕਾਰ ਤੇ ਇੱਥੇ ਆ ਰਿਹਾ ਸੱਚੇ ਤੇਰੇ ਲੋ ਇਹ ਲੋ ਤੋਂ ਭਾਵ ਕੀ ਹੈ
ਹਾਂਜੀ ਜੇ ਅਸੀਂ ਇਸੇ ਪੰਕਤੀ ਨੂੰ ਦੇਖ ਲਈਏ ਸੱਚੇ ਤੇਰੇ ਲੋ ਸੱਚੇ ਆਕਾਰ ਤਾਂ ਇਥੋਂ ਪਤਾ ਲੱਗਦਾ ਕਿ ਜਿਹੜੇ ਆਕਾਰ ਹੈ ਉਹ ਦ੍ਰਿਸ਼ਟਮਾਨ ਹੈ, ਜਿਹੜਾ ਸਾਨੂੰ ਦਿਖਾਈ ਦੇ ਰਿਹਾ, ਤੇ ਜਿਹੜਾ ਲੋ ਹੈ ਉਹ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਦੀਵੇ ਦੀ ਲੋ ਚਾਨਣ, ਕਿ ਉਹ ਇੱਕ ਚਾਨਣ ਹੈ, ਪਰ ਚਾਨਣ ਜਦੋਂ ਕਿਸੇ ਚੀਜ਼ ਦੇ ਉੱਪਰ ਪੈਂਦਾ ਤਾਂ ਉਹ ਸਾਨੂੰ ਦਿਖਾਈ ਦਿੰਦੀ ਹੈ, ਉਹ ਆਕਾਰ ਸਾਨੂੰ ਦਿਖਾਈ ਦਿੰਦਾ। ਪਰ ਜੇ ਕੋਈ ਚੀਜ਼ ਨਾ ਹੋਵੇ, ਹੁਣ ਬ੍ਰਹਿਮੰਡ ਦੇ ਵਿੱਚੋਂ ਰਾਤ ਨੂੰ ਅਸੀਂ ਦੇਖੀਏ ਕਿ ਜਦੋਂ ਸਾਡੇ ਰਾਤ ਪਈ ਹੋਈ ਹੁੰਦੀ ਹੈ ਤਾਂ ਸੂਰਜ ਦੀਆਂ ਕਿਰਨਾਂ 24 ਘੰਟੇ ਨਿਕਲਦੀਆਂ ਰਹਿੰਦੀਆਂ ਨੇ ਸੂਰਜ ਦੇ ਵਿੱਚੋਂ, ਪਰ ਸਾਨੂੰ ਉਹ ਰਾਤ ਨੂੰ ਨਹੀਂ ਦਿਖਾਈ ਦੇ ਰਿਹਾ ਹੁੰਦਾ, ਕਿਉਂਕਿ ਉਹ ਕੋਈ ਵਸਤੂ ਹੁੰਦੀ ਨਹੀਂ ਜਿਸ ਦੇ ਉੱਤੇ ਲਾਈਨ, ਉਹ ਲਾਈਟ ਜਿਹੜੀ ਸਿੱਧੀ ਨਿਕਲ ਜਾਂਦੀ ਹੈ। ਸੋ ਇਸ ਕਰਕੇ ਜਿਹੜੇ ਲੋ ਹੈ, ਲੋ ਹੈਗੇ ਨਕਸ਼ੇ, ਤੇ ਆਕਾਰ ਹੈਗੇ ਜਿਹੜੇ ਦ੍ਰਿਸ਼ਟਮਾਨ ਧਰਤੀ ਜਾਂ ਸਰੀਰ ਹੈ। ਸੋ ਇਸ ਤਰ੍ਹਾਂ ਕਿਹਾ ਜਾ ਸਕਦਾ ਤਿੱਥੇ ਲੋ ਆਕਾਰ, ਮਤਲਬ ਜਿਹੜੇ ਉਸ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਇਹ ਕਿਹਾ ਕਿ ਤਿੱਥੇ ਭਗਤ ਵਸੇ ਕੇ ਲੋ, ਮਤਲਬ ਭਗਤ ਉਸ ਸਟੇਜ ਦੇ ਉੱਤੇ ਕਰਮਖੰਡ ਦੇ ਵਿੱਚ ਉਸ ਅਵਸਥਾ ਚ ਪਹੁੰਚ ਜਾਂਦਾ ਜਿਹੜਾ ਕਿ ਆਕਾਰਾਂ ਦਾ ਮੂਲ ਹੁੰਦਾ ਆ, ਨਕਸ਼ਾ ਹੁੰਦਾ ਆ, ਲੋ ਹੁੰਦਾ, ਲੋ ਮਾਤਰ ਹੁੰਦਾ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸੱਚੇ ਨੇ ਪਹਿਲਾਂ ਉਹਦੇ ਨਕਸ਼ੇ ਬਣਾਏ, ਲੋ ਚ ਲੋ ਦੇ ਬਣਾਏ, ਫਿਰ ਉਹ ਆਕਾਰ ਕਰਦੇ ਨੇ ਜਾ ਕੇ। ਸੋ ਇਹ ਦੋਨੋਂ ਹੀ, ਮਤਲਬ ਇਹਨੂੰ ਸਿੱਧੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਅਗਰ ਅਸੀਂ ਇੱਕ ਘਰ ਬਣਾਉਣਾ, ਕੋਠੀ ਬਣਾਉਣੀ ਆ, ਤਾਂ ਉਸਦਾ ਪਹਿਲਾਂ ਨਕਸ਼ਾ ਬਣਾਇਆ ਜਾਂਦਾ ਛੋਟਾ, ਤੇ ਉਹ ਨਕਸ਼ਾ ਜਿਹੜਾ ਲੋ ਹੈ
ਜੀ,
ਉਹ ਸੂਖਮ ਹੈ, ਛੋਟਾ ਆ, ਤੇ ਜਿਹੜਾ ਘਰ ਬਣਾਉਂਦੇ ਆਪਾਂ, ਕੋਠੀ ਬਣਾਉਂਦੇ ਆ, ਉਹ ਲੋਕ ਹੈ, ਉਹ ਜਿਹੜਾ ਦ੍ਰਿਸ਼ਟਮਾਨ ਹੈ, ਆਕਾਰ ਹੈ, ਉਹ ਸਥੂਲ ਹੈ। ਸੋ ਇਹਦਾ ਮਤਲਬ ਇਹ ਹੈ ਵੀ ਜਿਹੜੇ ਤੇਰੇ ਨਕਸ਼ੇ ਤੇਰੇ ਬਣਾਏ ਹੋਏ ਨੇ ਉਹ ਵੀ ਸੱਚੇ ਨੇ, ਜਿਹੜੇ ਤੈਂ ਉਹ ਨਕਸ਼ਿਆਂ ਤੋਂ ਗਾਂਹ ਆਕਾਰ ਬਣਾਏ ਨੇ ਉਹ ਵੀ ਤੇਰੇ ਸੱਚੇ ਨੇ।
ਹਿੰਦੁਸਤਾਨ ਦੇ ਸਮਾਜ ਚ ਲੋ ਤੋਂ ਭਾਵ ਲੋਕ ਵੀ ਗਿਣਿਆ ਜਾਂਦਾ, ਜਦੋਂ 14 ਲੋਕ ਗਿਣੇ ਜਾਂਦੇ ਸਨ, ਤੇ ਆਕਾਰ ਬਾਰੇ ਤਾਂ ਤੁਸੀਂ ਬਿਲਕੁਲ ਸਪਸ਼ਟ ਕਰ ਦਿੱਤਾ ਹੈ। ਇਹ ਵੈਸੇ ਗੁਰੂ ਸਾਹਿਬ ਦਾ ਕਹਿਣ ਦਾ ਭਾਵ ਇਹੋ ਹੀ ਹੈ ਕਿ ਸਭ ਕੁਝ ਤੇਰਾ ਅਟਲ ਹੈ, ਜੋ ਤੂੰ ਬਣਾਇਆ ਹੈ ਨਾ ਉਹ ਅਟਲ ਹੈ
ਜੀ,
ਸੱਚੇ ਤੇਰੇ ਕਰਨੇ ਸਰਬ ਵਿਚਾਰ। ਹਾਂਜੀ
ਹਾਂਜੀ, ਇੱਥੇ ਮੈਂ ਥੋੜੇ ਹੋਰ ਵੀ ਗੱਲ ਕਰ, ਕਈ ਵਾਰੀ ਸਾਡੇ ਗੁਰਬਾਣੀ ਟੀਕਾਕਾਰ ਜਿਹੜੇ ਨੇ ਉਹ ਲੋ ਤੇ ਲੋਕ ਦੇ ਵਿੱਚ ਅੰਤਰ ਨਹੀਂ ਰੱਖਦੇ ਗੁਰਬਾਣੀ ਦੇ ਵਿੱਚ। ਹੁਣ ਇੱਥੇ ਨੁਕਤਾ ਇਹ ਕਾਰਨ ਸਮਝਣ ਵਾਲਾ ਕਿ ਜਦੋਂ ਕਰਮਖੰਡ ਦੇ ਵਿੱਚ ਚਲੇ ਗਏ, ਸਾਰੇ ਆਕਾਰ ਜਿਹੜੇ ਖਤਮ ਹੋ ਗਏ, ਉੱਥੇ ਤਿੱਥੇ ਭਗਤ ਵਸੇ ਕੇ ਲੋ, ਉਹ ਲੋਕ ਤਾਂ ਖਤਮ ਹੋ ਚੁੱਕੇ ਨੇ, ਜਿਹੜੇ ਦ੍ਰਿਸ਼ਟਮਾਨ ਲੋਕ ਉਹ ਤਾਂ ਖਤਮ ਹੋ ਚੁੱਕੇ ਨੇ। ਉੱਥੇ ਕਹਿਣ ਦਾ ਮਤਲਬ ਗੁਰੂ ਸਾਹਿਬ ਦਾ ਵੀ ਹੁਣ ਉਹ ਲੋਕਾਂ ਦੇ ਵਿੱਚ ਨਹੀਂ ਹੈਗੇ, ਜਿਹੜੇ 3 ਲੋਕ ਹੈ ਜਾਂ 14 ਲੋਕ ਹੈ ਉਹਨਾਂ ਦੇ ਵਿੱਚ ਨਹੀਂ ਹੈਗੇ, ਹੁਣ ਉਹ ਜਿਹੜੇ ਲੋਕ ਹੈ ਉਹਨਾਂ ਦੇ ਜਿਹੜੇ ਨਕਸ਼ੇ ਹੈ ਲੋ, ਹੁਣ ਉਹ ਨਕਸ਼ਿਆਂ ਮੂਲ ਤੱਕ ਪਹੁੰਚ ਚੁੱਕੇ ਨੇ, ਉਹ ਸਾਰੇ ਹੀ ਬ੍ਰਹਿਮੰਡ ਦੇ ਮੂਲ ਤੱਕ। ਉਹਦਾ ਮਤਲਬ ਲੋ ਤੇ ਲੋਕ ਦੇ ਵਿੱਚ ਬਹੁਤ ਫਰਕ ਹੈ
ਜੀ। ਵੈਸੇ ਵੀ ਉਹ ਹੀ ਅਟਲ ਚੀਜ਼ ਹੋ ਸਕਦੀ ਹੈ ਜੋ ਪਰਮਾਤਮਾ ਦੀ
ਆਧਾਰ ਹੈ,
ਲੋਕ ਤਾਂ ਸਾਡੀ ਜਿਹੜੇ ਹਾਂ ਉਹ ਆਪਣੀ ਰਚਨਾ, ਮਨੁੱਖ ਦੀ ਆਪਣੀ ਸੋਚ ਆ
ਜੀ,
ਇਸ ਕਰਕੇ ਅਟਲ ਚੀਜ਼ ਉਹੀ ਹੈ। ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ
ਜੀ।
ਇਹਦੇ ਚ ਜੋ ਪਰਮਾਤਮਾ ਵਿਚਾਰ ਕਰ ਰਿਹਾ ਹੈ, ਵਿਚਾਰ ਕੇ ਬਣਾ ਰਿਹਾ ਹੈ, ਉਹ ਸਭ ਕੁਝ ਅਟਲ ਹੈ,
ਉਹ
ਅਸੀਂ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ।
ਹਾਂਜੀ, ਸੱਚਾ ਤੇਰਾ ਅਮਰ ਸੱਚਾ ਦੀਵਾਨ। ਹੁਣ ਇਹ ਜਿਹੜਾ ਅਮਰ ਅਮਰ ਅੱਖਰ ਹੈ, ਅਮਰ ਅੱਖਰ ਦਾ ਮਤਲਬ ਹੁੰਦਾ ਕਿ ਨਾ ਮਰਨ ਵਾਲਾ, ਇਹਦਾ ਮਤਲਬ ਸਿੱਧਾ ਸਿੱਧਾ ਸੀ ਸਾਰੇ ਵੀ ਇਹ ਨਹੀਂ ਮਰਨ ਵਾਲਾ। ਹੁਣ ਜਿਹੜੀ ਮੌਤ ਜਾਂ ਕਹਿ ਲਓ ਕਿ ਜ਼ਿੰਦਗੀ ਨੂੰ ਖਤਮ ਕਰਨ ਵਾਲੇ 3 ਜ਼ਿਆਦਾ ਪਹਿਲੂ ਹੈ ਜਿਹੜੇ ਪੁਰਾਤਨ ਚੱਲੇ ਆਉਂਦੇ ਨੇ। ਇੱਕ ਤਾਂ ਹੈਗਾ ਮਰ, ਜਿਹੜਾ ਕਿ ਬੰਦਾ ਆ ਜਾਂ ਸ੍ਰਿਸ਼ਟੀ ਆ ਉਹ ਮਰਦੀ ਆ, ਕਿ ਜਿਹੜਾ ਮਰਨ ਲਾਇਕ ਹੈ ਉਹ ਮਰ ਕਹਿੰਦੇ ਨੇ। ਇੱਕ ਹੁੰਦਾ ਅਮਰ ਵੀ ਜਿਹੜਾ ਆਪਣੀ ਮਰਜ਼ੀ ਨਾਲ ਮਰੇ ਉਹਨੂੰ ਅਮਰ ਕਹਿੰਦੇ ਨੇ। ਜਿਸ ਤਰ੍ਹਾਂ ਪੁਰਾਤਨ ਕਹਾਣੀਆਂ ਚ ਆਉਂਦਾ ਆ ਕਿ ਰਾਵਣ ਜਿਹੜਾ ਅਮਰ ਸੀਗਾ, ਉਹਨੇ ਕਾਲ ਆਪਣੇ ਭਾਵੇ ਨਾਲ ਬੰਨਿਆ ਹੋਇਆ ਸੀ, ਜਾਂ ਹਰਨਾਕਸ਼ ਸੀਗਾ, ਉਹਨੇ ਇਹੋ ਜਿਹੇ ਵਰ ਪ੍ਰਾਪਤ ਹੋਏ ਸੀ, ਉਹ ਕਦੇ ਮਰੇ ਨਹੀਂ ਸੀ ਸਕਦਾ, ਉਹ ਅਮਰ ਸੀਗਾ, ਉਹ ਆਪਣੀ ਮਰਜ਼ੀ ਨਾਲ ਮਰ ਸਕਦੇ ਸੀ ਪਰ ਉਹ ਅਮਰ ਸੀਗੇ, ਉਹਨਾਂ ਦੇ ਹੱਥ ਵੱਸ ਸੀਗਾ ਮਰਨਾ। ਤੇ ਉਹਨਾਂ ਨੂੰ ਮਾਰਿਆ ਕਿਹਨੇ, ਉਹਨਾਂ ਨੂੰ ਤੀਜੀ ਇੱਕ ਹੋਰ ਵੀ ਹੈਗੀ ਆ ਸ਼ਕਤੀ ਜਿਹੜੀ ਕਿ ਮਰਨ ਦਾ ਕੋਨਸੈਪਟ, ਉਹ ਹੈਗਾ ਅਵਿਨਾਸ਼ੀ, ਕਿ ਜਿਹੜਾ ਕਦੇ ਖਤਮ ਹੀ ਨਾ ਹੋਵੇ ਉਹ ਅਮਰ ਨੂੰ ਮਾਰ ਸਕਦਾ ਇਕੱਲਾ। ਸੋ ਜਦੋਂ ਇੱਦਾਂ ਦੇ ਸ਼ਖਸੀਅਤਾਂ ਨੂੰ ਮਾਰਨਾ ਆ ਜਿਨ੍ਹਾਂ ਨੇ ਕਾਲ ਹੱਥ ਵੱਸ ਬੰਨਿਆ, ਤਾਂ ਪਰਮਾਤਮਾ ਹੀ ਅਵਿਨਾਸ਼ੀ ਆ, ਉਹਨੂੰ ਹੀ ਆਪਣਾ ਰੂਪ ਧਾਰਨ ਕਰਕੇ ਮਾਰਨਾ ਪੈਣਾ ਆ। ਕਹਿਣ ਦਾ ਮਤਲਬ ਹੈ ਕਿ ਜਿਹੜਾ ਅਮਰ ਵੀ ਆ ਉਹ ਵੀ ਪਰਮਾਤਮਾ ਦੇ ਦਾਇਰੇ ਤੋਂ ਬਾਹਰ ਨਹੀਂ ਹੈਗਾ।
ਠੀਕ,
ਇਸ ਪੰਕਤੀ ਦਾ ਸਿੱਧਾ ਸਿੱਧਾ ਅਰਥ ਹੈ ਕਿ ਉਹ ਆਪ ਅਵਿਨਾਸ਼ੀ ਆ, ਅਮਰ ਉਹਦੇ ਵੀ ਅੰਡਰ ਹੈ। ਜਿਹੜਾ ਬੰਦਾ ਮਰ ਕਹਿ ਵੀ ਮੈਂ ਅਮਰ ਹੋ ਗਿਆ ਨਾ, ਉਹ ਅਕਾਲ ਪੁਰਖ ਤੋਂ ਵੀ ਬਾਹਰ ਨਹੀਂ ਹੋ ਸਕਦਾ। ਇਸ ਪੰਕਤੀ ਦਾ ਮਤਲਬ ਇਹ ਆ, ਉਹ ਸੱਚਾ ਦੀਵਾਨ ਜਿਹੜਾ ਉਹਨੂੰ ਖਤਮ ਕਰਨਾ ਆ ਅਮਰ ਨੂੰ।
ਅਮਨਦੀਪ, ਦੀਵਾਨ ਲਫ਼ਜ਼ ਵੀ ਗੁਰਬਾਣੀ ਵਿਚ ਜਦੋਂ ਜਪਜੀ ਸਾਹਿਬ ਪੜ੍ਹਦੇ ਆ ਇਹ ਤੀਵੀਂ ਪੌੜੀ ਵਿਚ ਆਉਂਦਾ ਹੈ, ਇੱਕ ਸੰਸਾਰੀ ਇੱਕ ਭੰਡਾਰੀ ਲਾਏ ਦੀਵਾਨ। ਇਹ ਸ਼ਾਇਦ ਤਿੰਨਾਂ ਦੇਵਤਿਆਂ ਦੀ ਗੱਲ ਕੀਤੀ ਗਈ ਹੋਵੇ ਉਹਦੇ ਵਿਚ, ਜਿਹੜੇ ਪੁਰਾਤਨ ਮਿੱਥ ਸੀ ਕਿ ਉਹ ਸੰਸਾਰ ਨੂੰ ਚਲਾ ਰਹੇ ਆ। ਇੱਥੇ ਦੀਵਾਨ ਦਾ ਭਾਵ ਕੀ ਆ ਰਿਹਾ?
ਜਿੱਥੇ ਮੇਰੀ ਸਮਝ ਕੰਮ ਕਰਦੀ ਆ, ਇੱਕ ਲਾਏ ਇੱਕ ਸੰਸਾਰੀ ਜਿਹੜੇ ਕਿ ਬ੍ਰਹਮਾ ਜਿਹੜਾ ਕਿ ਸੰਸਾਰ ਨੂੰ ਬਣਾ ਰਿਹਾ, ਇੱਕ ਭੰਡਾਰੀ ਜਿਹੜਾ ਵਿਸ਼ਨੂੰ ਹੈ ਜਿਹੜਾ ਭੰਡਾਰ ਦੇ ਰਿਹਾ ਬਣਾਉਣ ਵਾਸਤੇ ਬਾਲਣ ਦੇ ਰਿਹਾ, ਇੱਕ ਹੈਗਾ ਜਿਹੜਾ ਉਹਨੂੰ ਖਤਮ ਕਰ ਰਿਹਾ, ਇੱਕ ਪਾਸੇ ਬਣ ਰਹੀ ਹੈ ਤੇ ਨਾਲ ਖਤਮ ਵੀ ਹੋ ਰਹੀ ਹੈ, ਰੀਫਰੈਸ਼ ਹੋ ਰਹੀ ਹੈ, ਉਹਨੂੰ ਦੀਵਾਨ ਕਹਿੰਦੇ ਨੇ। ਤੇ ਕਈ ਅਰਥ ਇਹ ਵੀ ਆਨੇ ਕਿ ਜਿਸ ਤਰ੍ਹਾਂ ਅਸੀਂ ਸੰਸਕਾਰ ਕਰਦੇ ਹਾਂ ਅਖੀਰ ਦੇ ਵਿੱਚ ਹਨਾ, ਉਹਨੂੰ ਵੀ ਦੀਵਾਨ ਕਹਿ ਦਿੰਦੇ ਨੇ, ਅੱਗ ਲਾਣੀ ਜਿਹੜੀ ਮਤਲਬ ਬਾਲਣ ਇਕੱਠਾ ਕਰਕੇ ਅੱਗ ਲਾਣ ਨੂੰ ਵੀ ਦੀਵਾਨ ਕਹਿ ਦਿੰਦੇ ਨੇ। ਤੇ ਇੱਥੇ ਦਰਬਾਰ ਦਾ ਵੀ ਇਹੀ ਹੈ ਵੀ ਫੈਸਲਾ ਕਰਦੇ ਨੇ, ਅੰਤਿਮ ਫੈਸਲਾ ਉਹ ਕਰਦੇ ਨੇ। ਸੋ ਇਸ ਪੰਕਤੀ ਦਾ ਸਿੱਧਾ ਸਿੱਧਾ ਅਰਥ ਹੈ ਕਿ ਜਿਹੜਾ ਅਮਰ ਹੈ ਉਹ ਵੀ ਸੱਚ ਹੈ ਹਨਾ, ਤੇ ਪਰ ਉਹਨੂੰ ਖਤਮ ਕਰਨਾ ਉਹ ਵੀ ਤੂੰ ਕਰ ਸਕਦਾ, ਉਹ ਵੀ ਸੱਚਾ ਆ। ਸੋ ਇਹਦਾ ਮਤਲਬ ਇਹ ਹੈ। ਤੇ ਉਹ ਤੋਂ ਬਾਅਦ ਆ ਜਾਂਦਾ ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਤੇ ਜਿਹੜਾ ਤੂੰ ਹੁਕਮ ਕੀਤਾ ਹੋਇਆ
ਫਰਮਾਨ,
ਹਾਂਜੀ ਜਿਹੜਾ ਤੂੰ ਹੁਕਮ ਕੀਤਾ ਹੋਇਆ ਜਿਸ ਦੇ ਅੰਦਰ ਸਾਰਾ ਕੁਛ ਬਣ ਰਿਹਾ ਆ ਉਹ ਵੀ ਸੱਚਾ ਆ, ਤੇ ਜੋ ਤੂੰ ਫਰਮਾਇਆ ਉਸ ਤੋਂ ਬਾਅਦ ਹੋਰ ਜਿਹੜੇ ਤੇਰੇ ਫਰਮਾਨ ਨੇ ਦੁਨੀਆਂ ਦੇ ਲਈ ਉਹ ਵੀ ਜਿਹੜੇ ਸੱਚੇ ਨੇ, ਜਿਹੜੇ ਤੇਰੇ ਕੀਤੇ ਹੋਏ ਨੇ, ਨੋਟ ਕੇ ਜਿਹੜੇ ਨਾ ਕੇ ਜਿਹੜੇ
ਹੁਕਮੇ,
ਹਾਂਜੀ
ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
ਹਾਂਜੀ ਇਹਦਾ ਇਹਦਾ ਸਿੱਧਾ ਸਿੱਧਾ ਅਰਥ ਇਹ ਬਣਦਾ। ਜੇ ਆਪਾਂ ਦੇਖੀਏ ਤਾਂ ਇਹ ਅਸਲ ਦੇ ਵਿੱਚ ਜਪਜੀ ਸਾਹਿਬ ਦੇ ਹੀ ਐਕਸਪਲੇਨੇਸ਼ਨ ਕਈ ਵਾਰੀ ਮਤਲਬ ਉਹਦੀਆਂ ਹੀ ਵਿਆਖਿਆਵਾਂ ਵਿਸਥਾਰ ਰੂਪ ਦੇ ਵਿੱਚ ਹੈ। ਤੇ ਉਸ ਤੋਂ ਬਾਅਦ ਆ ਜਾਂਦਾ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਤੇ
ਸੱਚਾ ਨਿਸ਼ਾਨ
ਹਾਂਜੀ, ਤੇ ਜਿਹੜਾ ਤੂੰ ਇਹ ਐਕਸ਼ਨ ਕੀਤਾ ਇਹ ਕੰਮ ਕੀਤਾ ਆ ਉਹ ਵੀ ਸੱਚਾ ਆ, ਤੇ ਉਹਦੇ ਜਿਹੜੇ ਗਾਂਹ ਨਿਸ਼ਾਨ ਹੋਏ ਨੇ ਬਣੇ ਨੇ ਨਿਸ਼ਾਨੀਆਂ ਬਣੀਆਂ ਨੇ। ਜਿਸ ਤਰ੍ਹਾਂ ਅਸੀਂ ਮਤਲਬ ਕੋਈ ਕੰਮ ਕਰਦੇ ਹਾਂ ਸ਼ੁਰੂ ਕਰ ਲੈਂਦੇ ਹਾਂ, ਉਹਦਾ ਜਿਹੜਾ ਜੇ ਆਪਾਂ ਕੋਠੀ ਬਣਾਉਣੀ ਸ਼ੁਰੂ ਕਰ ਲਏ, ਘਰ ਬਣਾਉਣਾ ਸ਼ੁਰੂ ਕਰਤਾ, ਤੇ ਅਖੀਰ ਨੂੰ ਕੀ ਆ ਸਾਲ ਦੋ ਸਾਲ ਮਗਰੋਂ ਉਹ ਕੋਠੀ ਬਣ ਕੇ ਤਿਆਰ ਹੋ ਜਾਂਦੀ ਹੈ, ਉਹ ਇੱਕ ਨਿਸ਼ਾਨੀ ਬਣ ਜਾਂਦੀ ਹੈ ਤੁਹਾਡੇ ਕੰਮ ਕੀਤੇ ਦੀ। ਠੀਕ ਹੈ ਨਾ, ਇਸੇ ਹੀ ਤਰ੍ਹਾਂ ਪਰਮਾਤਮਾ ਦੀ ਵੀ ਗੱਲ ਹੈ ਵੀ ਜਿਹੜਾ ਤੂੰ ਕੰਮ ਸ਼ੁਰੂ ਕੀਤਾ ਇਹ ਸ੍ਰਿਸ਼ਟੀ ਦੀ ਉਤਪਤੀ ਦਾ, ਉਹਦਾ ਹੀ ਜਿਹੜੀ ਸ੍ਰਿਸ਼ਟੀ ਬਣ ਕੇ ਦਿਖਾਈ ਦੇਣ ਲੱਗ ਪਈ ਨਿਸ਼ਾਨੀ ਦੇ ਤੌਰ ਤੇ, ਉਹ ਵੀ ਸੱਚੀ ਆ
ਜੀ।
ਤੇਰਾ ਕਰਮ ਵੀ ਸੱਚਾ ਸੀ, ਤੇ ਉਹ ਜਿਹੜਾ ਆ ਸ੍ਰਿਸ਼ਟੀ ਆ ਉਹ ਵੀ ਤੇਰੀ ਸੱਚੀ ਆ, ਤੈਂ ਬਣਾਈ ਹੋਈ ਆ। ਸੱਚੇ ਤੋਂ ਆਖੇ ਲੱਖ ਕਰੋੜ,
ਲੱਖ ਕਰੋੜ
ਹਾਂਜੀ,
ਸੱਚੇ ਸਭ ਤਾਂ ਸੱਚੇ ਸਭ ਜੋੜ।
ਸੋ ਜਿੰਨੇ ਲੱਖਾਂ ਕਰੋੜਾਂ ਨੇ ਮਤਲਬ ਮਤਲਬ ਲੋਕੀ ਬਣੇ ਨੇ ਹਨਾ, ਤੂੰ ਤੈਨੂੰ ਜਪਦੇ ਨੇ ਉਹ ਵੀ ਸਭ ਸੱਚ ਨੇ, ਤੇ ਸੱਚੇ ਤੇਰੇ ਸਭ ਤਾਣ ਸੱਚੇ ਸਭ ਜੋਰ। ਇੱਥੇ ਜਪਜੀ ਸਾਹਿਬ ਦੀਆਂ ਹੀ ਪੌੜੀਆਂ ਹੋਰ ਇਸ ਨੂੰ ਐਕਸਪਲੇਨ ਕਰਨਗੀਆਂ ਕਿ ਤਾਣ ਹੁੰਦਾ ਮਤਲਬ ਤਣਿਆ ਹੋਇਆ, ਹਾਂਜੀ ਹਾਂਜੀ, ਤਾਣ ਮਤਲਬ ਤਣਿਆ ਹੋਇਆ ਮਤਲਬ ਖਿੱਚ ਪਾਈ ਹੋਈ, ਭੀ ਇਹ ਜਿਹੜੇ ਬੰਦੇ ਨੇ ਜਾਂ ਸ੍ਰਿਸ਼ਟੀ ਹੈ ਖਿੱਚ ਪਾਈ ਹੋਈ ਚੱਲਦੀ ਹੈ, ਬੰਨੀਓ ਚੱਲ ਰਹੀ ਹੈ, ਇਹ ਇਹ ਲੂਜ਼ ਨਹੀਂ ਹੈਗੀ। ਕਈ ਸਾਇੰਸਦਾਨ ਇਹ ਮੰਨਦੇ ਨੇ ਕਿ ਆਪਣੇ ਆਪ ਹੀ ਚੱਲੀ ਜਾ ਰਿਹਾ, ਘੁੰਮੀ ਜਾ ਰਿਹਾ, ਐਵੋਲੂਸ਼ਨ ਹੋਈ ਜਾ ਰਿਹਾ, ਪਰ ਨਹੀਂ, ਇਹ ਜਿਹੜੇ ਸਾਰੇ ਖਿੱਚਾਂ ਪਈਆਂ ਹੋਈਆਂ ਨੇ ਕਾਨੂੰਨ ਦੇ ਵਿੱਚ ਬੰਨੇ ਹੋਏ ਨੇ, ਇਹਨੂੰ ਤਾਣ ਕਹਿੰਦੇ ਨੇ। ਤੇ ਸੱਚੇ ਸਭ ਜ਼ੋਰ, ਜਿਹੜਾ ਜ਼ੋਰ ਚੱਲ ਰਿਹਾ ਦੁਨੀਆਂ ਦੇ ਅੰਦਰ, ਮਤਲਬ ਜ਼ੋਰ ਦੇ ਨਾਲ ਚੀਜ਼ਾਂ ਟਿਕਾਈਆਂ ਹੋਈਆਂ ਨੇ, ਸ਼ਾਇਦ ਜਪਜੀ ਸਾਹਿਬ ਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੌੜੀ ਦੇ ਵਿੱਚ ਵੀ ਆਉਂਦਾ, ਧਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਤਲੇ ਕਵਨ ਜ਼ੋਰ, ਉਹ ਜਿਹੜਾ ਧਰਤੀਆਂ ਨੂੰ ਹਾਂ ਜਿਹੜੀ ਉਹ ਧਰਤੀਆਂ ਨੂੰ ਬੰਨਿਆ ਹੋਇਆ ਜ਼ੋਰ ਦੇ ਨਾਲ, ਉਸ ਜ਼ੋਰ ਦੀ ਗੱਲ ਕਰ ਰਹੇ ਨੇ ਕਿ ਉਹ ਥਾਂ ਥੈਂ ਖੜ ਕੇ ਬੰਨ ਕੇ ਰੱਖੀਆਂ ਹੋਈਆਂ ਆ, ਇੱਦਾਂ ਨਹੀਂ ਵੀ ਉਹ ਧਰਤੀ ਦੇ ਸੂਰਜ ਦੇ ਦੁਆਲੇ ਘੁੰਮਦੀਆਂ ਘੁੰਮਦੀਆਂ ਬਾਹਰ ਨਿਕਲ ਜਾਣਗੀਆਂ, ਨਹੀਂ, ਉਹ ਜ਼ੋਰ ਦੇ ਨਾਲ ਉਹਨਾਂ ਨੂੰ ਉਸੇ ਹੀ ਜਿਹੜਾ ਐਕਲਿਪਸ ਹੈ ਉਹਦੇ ਪੈਰਾਮੀਟਰ ਦੇ ਵਿੱਚ ਘੁੰਮਣਾ ਪਏਗਾ, ਉਹ ਜ਼ੋਰ ਨਾਲ ਬੰਨੀਆਂ ਹੋਈਆਂ ਤਾਣ ਦੇ ਨਾਲ ਖਿੱਚੀਆਂ ਹੋਈਆਂ। ਸੋ ਇਹਦਾ ਮਤਲਬ ਇਹ ਹੈ ਵੀ ਜਿੰਨੇ ਵੀ ਤੂੰ ਖਿੱਚਾਂ ਪਾਈਆਂ ਹੋਈਆਂ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਜ਼ੋਰ ਦੇ ਨਾਲ ਰੱਖੀਆਂ ਹੋਈਆਂ, ਉਹ ਸਾਰੀਆਂ ਸੱਚੀਆਂ ਨੇ, ਗ੍ਰੈਵਿਟੀਆਂ ਵੀ ਸੱਚੀਆਂ ਨੇ, ਅਟਰੈਕਸ਼ਨ ਵੀ ਸੱਚੀਆਂ ਨੇ, ਲਾਜ਼ ਵੀ ਕਾਨੂੰਨ ਵੀ ਤੇਰੇ ਸੱਚੇ ਨੇ। ਤੇ ਉਸ ਤੋਂ ਬਾਅਦ ਆਉਂਦਾ ਕਿ ਸੱਚੀ ਤੇਰੀ ਸਿਫਤ ਸੱਚੀ ਸਾਲਾ, ਤੇਰੀ ਸਿਫਤ ਕਰਨੀ ਵੀ ਸੱਚੀ ਆ, ਤੇਰੀ ਗੱਲ ਕਰਨੀ ਵੀ ਸੱਚੀ ਆ, ਜਿਹੜੀ ਕਿ ਹੁਣ ਆਪਾਂ ਕਰ ਰਹੇ ਹਾਂ ਉਹਦੀ ਸਿਫਤ ਹੀ ਕਰ ਰਹੇ ਹਾਂ, ਉਹਦੀ ਸਲਾਹ ਕਰ ਰਹੇ ਹਾਂ, ਉਹਦੀ ਗੋਸ਼ਟ ਕਰ ਰਹੇ ਹਾਂ, ਇਹ ਵੀ ਸੱਚੀ ਆ। ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ ਤੂੰ ਸੱਚਾ ਰਾਜਾ ਹੈ ਦੁਨੀਆਂ ਦਾ, ਤੇਰੀ ਜਿਹੜੀ ਸੋਚ ਹੈ ਤੇਰੀ ਕੁਦਰਤ ਹੈ ਉਹ ਵੀ ਸੱਚੀ ਹੈ। ਤੇ ਉਸ ਤੋਂ ਬਾਅਦ ਆ ਜਾਂਦਾ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕੱਚ ਨ
ਸੱਚ ਜੋ ਮਰ।
ਹਾਂਜੀ ਇਹਦਾ ਮਤਲਬ
ਅਮਨਦੀਪ ਮੈਨੂੰ ਇਹ ਜਾਪਦਾ
ਜੀ,
ਹਾਂ ਮੈਂ ਤੁਹਾਡੀ ਗੱਲ ਨੂੰ ਰੋਕ ਰਿਹਾ ਸੀ, ਜੋ ਮਰ ਜੰਮੇ ਸੋ ਕੱਚ ਨਿਕੱਚ, ਦੋਵਾਂ ਗੱਲਾਂ ਦਾ ਵਖਰੇਵਾ ਗੁਰੂ ਸਾਹਿਬ ਨੇ ਅਖੀਰਲੀ ਪੰਕਤੀ ਵਿੱਚ ਕੀਤਾ, ਸੱਚ ਤੇ ਕੱਚ ਦਾ
ਜੀ।
ਇਹ ਮੈਨੂੰ ਜਾਪਦਾ ਕਿ ਇਹ ਇਹੋ ਹੀ ਹੈ, ਤੁਸੀਂ ਦੱਸੋ ਇਸ ਬਾਰੇ ਕੀ ਕਹੋਗੇ।
ਹਾਂਜੀ ਵੈਸੇ ਤਾਂ ਇਹਨਾਂ ਲਾਸਟ ਦੋ ਜਿਹੜੀਆਂ ਅਖੀਰਲੀਆਂ ਦੋ ਪੰਕਤੀਆਂ ਨੇ ਉਹਨਾਂ ਦੇ ਬੜੇ ਡੂੰਘੇ ਮਤਲਬ ਨੇ, ਨਾਨਕ ਸੱਚ ਤੇ ਆਇਨ ਸੱਚ, ਵੀ ਇਹਨੂੰ ਫੇਰ ਕਿਤੇ ਹੋਰ ਐਕਸਪਲੇਨ ਕਰਾਂਗੇ, ਪਰ ਇਹਦਾ ਹੁਣ ਸਪਸ਼ਟ ਆਨਸਰ ਇਹੀ ਹੈ ਕਿ ਵੀ ਜਿਹੜਾ ਅਕਾਲ ਪੁਰਖ ਹੈ ਉਹ ਸੱਚ ਹੈ, ਰੱਬ ਜਿਹੜਾ ਅਕਾਲ ਪੁਰਖ ਸੱਚਾ ਉਹ ਸੱਚ ਹੈ, ਤੇ ਉਹਨੂੰ ਧਿਆਨ ਵਾਲੇ ਜਿਹੜੇ ਸੱਚੇ ਨੂੰ ਧਿਆਉਂਦੇ ਨੇ ਉਹ ਵੀ ਸੱਚ ਹੈ, ਤੇ ਪਰ ਜਿਹੜੇ ਕਹਿੰਦੇ ਜੋ ਮਰ ਜੰਮੇ ਸੋ ਕੱਚ ਨਮ ਕੱਚ, ਜਿਹੜੇ ਮਰ ਕੇ ਫੇਰ ਜੰਮ ਪੈਂਦੇ ਨੇ ਉਹ ਕੱਚੇ ਨੇ। ਹੁਣ ਇੱਥੇ ਨੁਕਤਾ ਸਮਝਣ ਵਾਲੀ ਇਹ ਗੱਲ ਹੈ ਕਿ ਅਸਲ ਦੇ ਵਿੱਚ ਜਿਹੜਾ ਪਰਮਾਤਮਾ ਨੂੰ ਧਿਆਉਂਦਾ ਆ ਉਹ ਉਹਦੇ ਵਿੱਚ ਸਮਾ ਜਾਂਦਾ ਆ, ਉਹ ਮੁੜ ਕੇ ਜਨਮ ਮਰਨ ਦੇ ਚੱਕਰਾਂ ਤੋਂ ਬਾਹਰ ਹੋ ਜਾਂਦਾ, ਅਕਾਲ ਪੁਰਖ ਆਪ ਬਣ ਜਾਂਦਾ।
ਬਿਲਕੁਲ
ਠੀਕ ਹੈ। ਹੁਣ ਕਹਿੰਦੇ ਜਿਹੜਾ ਬੰਦਾ ਮਰ ਕੇ ਜਿਹੜਾ ਬੰਦਾ ਮਰ ਗਿਆ, ਮਰ ਕੇ ਉਹ ਅਕਾਲ ਪੁਰਖ ਦੇ ਵਿੱਚ ਨਾ ਸਮਾ ਸਕਿਆ ਤੇ ਫੇਰ ਜੰਮ ਪਿਆ, ਇਹਦਾ ਮਤਲਬ ਉਹ ਕੱਚਾ ਹੈ
ਜੀ। ਅਮਨਦੀਪ ਆਪਾਂ ਅਗਲੇ ਸਲੋਕ ਨੂੰ ਵੀ ਨਾਲ ਹੀ ਵਿਚਾਰ ਲਈਏ
ਜੀ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਸਲੋਕ ਹੈ, ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ। ਇਹ ਵਡਿਆਈ ਬਾਰੇ ਜੋ ਗੱਲ ਕੀਤੀ ਗਈ ਹੈ, ਪਰਮਾਤਮਾ ਦੀ ਵਡਿਆਈ ਬਾਰੇ ਗੁਰੂ ਸਾਹਿਬ ਨੇ ਕਿਹਾ ਹੈ, ਇਹਦੇ ਬਾਰੇ ਨਾਉ ਨਿਆਉ ਇਹਦੇ ਬਾਰੇ ਆਪਾਂ ਥੋੜਾ ਜਿਹਾ ਵਿਚਾਰ ਵਟਾਂਦਰਾ ਕਰ ਲਈਏ
ਜੀ। ਇਸ ਸਲੋਕ ਦੀ ਬਣਤਰ ਦੇ ਪਿੱਛੇ ਭਾਵਨਾ ਕੀ ਕੰਮ ਕਰਦੀ ਹੈ ਉਹਦੇ ਬਾਰੇ ਆਪਾਂ ਨੂੰ ਜਾਣਨਾ ਪਏਗਾ ਕਿ ਦੋ ਤਰੀਕੇ ਨਾਲ ਪੁੱਛਿਆ ਜਾ ਰਿਹਾ ਹੈ। ਮਤਲਬ ਕਈ ਕਹਿੰਦੇ ਨੇ ਵਡਿਆਈ ਕਰਨਾ ਵੱਡੀ ਹੈ, ਉਹ ਆਪ ਨਹੀਂ ਵੱਡਾ ਜੋ ਆਪ ਵੱਡਾ ਆ। ਸੋ ਇੱਥੇ ਇੱਕ ਕੁਐਸਚਨ ਹੈ, ਇੱਕ ਪ੍ਰਸ਼ਨ ਦੇ ਤੌਰ ਦੇ ਉੱਤੇ ਮਤਲਬ ਪਹਿਲੇ ਪਾਤਸ਼ਾਹ ਨੇ ਦਿੱਤਾ ਕਿ ਵਡਿਆਈ ਕਰਨੀ ਵੱਡੀ ਹੈ ਜਾਂ ਜਿਹੜਾ ਅਕਾਲ ਪੁਰਖ ਦਾ ਨਾਮ ਵੱਡਾ ਜਿਹਦੀ ਵਡਿਆਈ ਹੋ ਰਹੀ ਉਹ ਵੱਡਾ ਆ। ਉਹ ਦੂਜੇ ਚ ਕਹਿੰਦੇ ਨੇ ਕਿ ਵਡਿਆਈ ਵੱਡੀ ਹੈ, ਵਡਿਆਈ ਕਰਨੀ ਵੱਡੀ ਹੈ ਜਾਂ ਜਿਹੜਾ ਉਹਦਾ ਸੱਚ ਉਹਦਾ ਜਿਹੜਾ ਰੂਲ ਹੈ ਉਹਦਾ ਜਿਹੜਾ ਕਾਨੂੰਨ ਹੈ ਉਹ ਵੱਡਾ ਆ। ਫਿਰ ਉਹ ਕਹਿੰਦੇ ਨੇ ਵੱਡੀ ਵਡਿਆਈ ਜਾਂ ਨਿਚਲ ਥਾਂ, ਕਿ ਉਹਦੀ ਵਡਿਆਈ ਵੱਡੀ ਆ ਜਾਂ ਜਿਸ ਉਹ ਅਡੋਲ ਥਾਂ ਦੇ ਉੱਤੇ ਬੈਠਾ ਆ ਸ੍ਰਿਸ਼ਟੀ ਦੇ ਵਿੱਚ ਉਹ ਵੱਡਾ ਆ। ਫਿਰ ਉਹ ਕਹਿੰਦੇ ਨੇ ਕਿ ਵੱਡੀ ਵਡਿਆਈ ਆ ਉਹਦੀ ਜਾਂ ਜਿਹੜਾ ਉਸ ਨੂੰ ਜਾਣਾ, ਉਸ ਇੱਕ ਨੂੰ ਜਾਣ ਲੈਣਾ ਤੇ ਜਾਣ ਕੇ ਉਸ ਦਾ ਉਸ ਨੂੰ ਅੱਲਾ ਨੂੰ ਏਦਾਂ ਵੀ ਕਹਿ ਸਕਦਾ, ਅਲਾਹ ਨੂੰ ਅਲਾਪ ਵੀ ਕਹਿ ਸਕਦੇ ਆ, ਉਸ ਦੇ ਬਾਰੇ ਕੀਰਤਨ ਕਰਨਾ ਜਾਂ ਉਸ ਨੂੰ ਜਾਣਨਾ ਉਹ ਵੱਡਾ ਆ। ਵੱਡੀ ਵਡਿਆਈ ਬੁੱਝੇ ਸਭ ਭਾਓ, ਕਿ ਵਡਿਆਈ ਵੱਡੀ ਆ ਜਾਂ ਉਸ ਦੇ ਜਿਹੜੇ ਸਾਰੇ ਗੁਣ ਨੇ ਉਹ ਬੁੱਝਣੇ ਵੱਡੇ ਨੇ। ਫਿਰ ਕੁਐਸਚਨ ਆਉਂਦਾ ਆ ਆਪਣੇ ਸਿੱਖਾਂ ਦੇ ਮੂਹਰੇ ਰੱਖਦੇ ਨੇ, ਵਡਿਆਈ ਵੱਡੀ ਆ ਜਾਂ ਜਿਹੜੀ ਉਹ ਦਾਤਾਂ ਬਿਨਾਂ ਪੁੱਛੇ ਤੋਂ ਦੇਈ ਜਾ ਰਿਹਾ ਆ ਉਹ ਵੱਡੀਆਂ ਨੇ। ਫਿਰ ਉਹ ਕਹਿੰਦੇ ਨੇ ਕਿ ਵੱਡੀ ਵਡਿਆਈ ਆ ਜੋ ਆਪ ਹੀ ਵੱਡਾ ਆ ਜਿਹਦੀ ਤੁਸੀਂ ਵਡਿਆਈ ਕਰ ਰਹੇ ਆ। ਸੋ ਇੱਕ ਪ੍ਰਸ਼ਨ ਦੇ ਤੌਰ ਤੇ ਪੁੱਛ ਰਹੇ ਨੇ ਕਿ ਜਿਹੜਾ ਦੁਨੀਆਂ ਦੇ ਵਿੱਚ ਕਨਫਿਊਜ਼ਨ ਹੈ, ਭੰਬਲ ਭੂਸਾ ਹੈ ਕਿ ਵੱਡਾ ਕੌਣ ਹੈ। ਕੋਈ ਕਹਿੰਦਾ ਆ, ਹੁਣ ਅੱਜ ਸਿੱਖ ਜਗਤ ਦੇ ਵਿੱਚ ਵੀ ਇਹੀ ਸਮੱਸਿਆ ਆ ਰਹੀ ਆ ਕਿ ਕੋਈ ਕਹਿੰਦਾ ਮੈਂ ਦੋ ਬਾਣੀਆਂ ਦਾ ਪਾਠ ਕਰਦਾ, ਕੋਈ ਤਿੰਨਾਂ ਦਾ ਕਰਦਾ, ਕੋਈ ਪੰਜਾਂ ਦਾ ਕਰਦਾ, ਹੁਣ ਸੱਤਾਂ ਦਸਾਂ ਤੱਕ ਵੀ ਪਹੁੰਚ ਜਾਣੀ ਆ ਗੱਲ। ਸੋ ਉਹ ਕਹਿੰਦੇ ਨੇ ਕਿ ਇਹ ਨਿਤਨੇਮ ਕਰਨੇ ਵੱਡੇ ਆ, ਪਾਠ ਕਰਨੇ ਵੱਡੇ ਆ, ਜਾਂ ਜਿਹਨੂੰ ਤੁਸੀਂ ਵੱਡਾ ਕਹਿ ਰਹੇ ਹੋ ਅਕਾਲ ਪੁਰਖ ਉਹ ਵੱਡਾ ਆ। ਇਹੀ ਐਗਜੈਕਟਲੀ ਆਹੀ ਚੀਜ਼ ਇਸ ਸਲੋਕ ਦੇ ਵਿੱਚ ਹੈ। ਤੇ ਉਹ ਕਹਿੰਦੇ ਨੇ ਅਖੀਰ ਦੇ ਵਿੱਚ ਕਿ ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬਰ ਜਾਏ,
ਕੀਤਾ ਕਰਨਾ।
ਹਾਂਜੀ, ਕਿ ਉਹ ਜਿਹੜਾ ਅਕਾਲ ਪੁਰਖ ਹੈ ਉਹਦੀ ਕਿਰਤ ਨੂੰ ਜੋ ਕਰ ਰਿਹਾ ਆ ਉਹਨੂੰ ਤੁਸੀਂ ਬਿਆਨ ਹੀ ਨਹੀਂ ਕਰ ਸਕਦੇ। ਵਡਿਆਈ ਦੀ ਤਾਂ ਗੱਲ ਵੱਖਰੀ ਹੈ ਨਾ, ਹਨਾ
ਜੀ ਜੀ।
ਵਡਿਆਈ
ਅੱਖਾਂ ਜ਼ੋਰ ਚ ਪੈਣਾ ਜ਼ੋਰ
ਜੀ। ਸੋ ਇਸ ਕਰਕੇ ਜਿਹੜੀ ਵਡਿਆਈ ਕਰਨੀ ਆ ਅਸੀਂ ਸ਼ਬਦਾਂ ਦੇ ਵਿੱਚ ਕਰ ਸਕਦੇ, ਥੋੜੇ ਸ਼ਬਦਾਂ ਦੇ ਵਿੱਚ, ਪਰ ਜਿਹੜਾ ਅਕਾਲ ਪੁਰਖ ਹੈ ਉਹਨੂੰ ਤਾਂ ਤੁਸੀਂ ਕਥੇ ਹੀ ਨਹੀਂ ਸਕਦੇ। ਇਸ ਕਰਕੇ ਇਹ ਜਿਹੜੇ ਸਵਾਲ ਨੇ ਵੀ ਵਡਿਆਈ ਮੈਂ ਇੰਨੀ ਕਰਤੀ, ਮੈਂ ਇੰਨੀ ਕਰਤੀ ਵਡਿਆਈ, ਮੈਂ ਇੰਨੇ ਪਾਠ ਕਰ ਲਏ, ਮੈਂ ਇੰਨੇ ਮੰਤਰ ਪੜ੍ਹ ਲਏ, ਮੈਂ ਉਸ ਤੀਰਥ ਜਾ ਕੇ ਇੰਨਾ ਪਾਠ ਕਰ ਲਿਆ, ਮੈਂ ਗੁਰਦੁਆਰੇ ਜਾ ਕੇ ਇੰਨਾ ਪਾਠ ਕਰ ਲਿਆ, ਘਰੇ ਨਿਤਨੇਮ ਦੀਆਂ ਪੰਜ ਬਾਣੀਆਂ ਸੱਤ ਬਾਣੀਆਂ ਕਰ ਲਈਆਂ, ਇਹ ਤਾਂ ਉਹਦੀ ਕਾਰ ਤਾਂ ਮਤਲਬ ਇਹਨਾਂ ਬਾਣੀਆਂ ਦੇ ਵਿੱਚ ਤਾਂ ਥੋੜੇ ਲਫ਼ਜ਼ਾਂ ਦੇ ਵਿੱਚ ਤਾਂ ਹੋ ਹੀ ਨਹੀਂ ਸਕਦੀ। ਕੀਤਾ ਕਰਨਾ ਸਰਵਰ ਜਾਏ, ਜੋ ਕਰ ਰਿਹਾ ਆ ਉਹ ਸਾਰਿਆਂ ਨੂੰ ਉਸ ਦੇ ਵਿੱਚ ਰਹਿਣਾ ਹੀ ਪੈਣਾ ਆ। ਸੋ ਇਹ ਇਹ ਇਹਦਾ ਥੀਮ
ਉਹਦੀ ਰਜ਼ਾ ਚ ਰਹਿਣਾ ਪੈਣਾ,
ਰਜ਼ਾ ਚ ਰਹਿਣਾ। ਇਸ ਸ਼ਲੋਕ ਦਾ ਥੀਮ ਇਹ ਆ ਕਿ ਜਿਹੜਾ ਸਮਾਜ ਦੇ ਵਿੱਚ ਇੱਕ ਭੰਬਲ ਭੂਸਾ ਆ, ਸਮਾਜ ਦੇ ਵਿੱਚ ਇੱਕ ਕਨਫਿਊਜ਼ਨ ਹੈ, ਉਸ ਨੂੰ ਕਲੀਅਰ ਕੀਤਾ ਆ ਕਿ ਜਿਹੜਾ ਵੀ ਜਿੱਦਾਂ ਵੀ ਪਰਮਾਤਮਾ ਨੂੰ ਯਾਦ ਕਰ ਰਿਹਾ ਆ ਉਹ ਵਧੀਆ ਹੀ ਹੈ। ਅਸੀਂ ਕੰਪੇਅਰ ਨਹੀਂ ਕਰ ਸਕਦੇ, ਅਸਲ ਦੇ ਵਿੱਚ ਇੱਥੇ ਕੰਪੈਰੀਜ਼ਨ ਹੈ ਕਿ ਇਹਨਾਂ ਚੋਂ ਵੱਡਾ ਕੌਣ ਹੈ। ਇਹ ਸਾਡੇ ਹੁਣ ਸਿੱਖ ਜਗਤ ਦੇ ਵਿੱਚ ਵੱਡੇ ਦੀ ਬੜੀ ਰੌਲਾ ਪਿਆ, ਉਹ ਕਹਿੰਦਾ ਮੈਂ ਸਿੱਖ ਹੈ, ਉਹ ਕਹਿੰਦਾ ਤੂੰ ਸਿੱਖ ਨਹੀਂ ਹੈਗਾ, ਮੈਂ ਸਿੱਖ ਹੈ, ਮੈਂ ਵੱਡਾ ਸਿੱਖ। ਸੋ ਇਹ ਜਿਹੜੀ ਸਮੱਸਿਆ ਨੂੰ ਇਸ ਸਲੋਕ ਦੇ ਵਿੱਚ ਸਪਸ਼ਟ ਕੀਤਾ ਆ ਪਹਿਲੇ ਗੁਰੂ ਸਾਹਿਬ ਨੇ। ਤੇ ਹੁਣ
ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਹਾਂ ਮੈਂ ਇੱਕ ਮਿੰਟ ਵਾਸਤੇ ਲਾਂਗਾ, ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਹੁਣ ਉਹਦੇ ਜਿੰਨਾ ਉੱਚਾ ਕੋਈ ਹੋਏਗਾ ਤੇ ਉਹਦੇ ਬਾਰੇ ਜਾਣੇਗਾ ਨਾ, ਗੱਲ ਕਰ ਸਕੇਗਾ।
ਇਹੀ ਭਾਵ ਮਹਲਾ ਦੂਜਾ ਨੇ ਦਿੱਤੇ ਨਾ, ਉਸ ਤੋਂ ਬਾਅਦ ਸ਼ਲੋਕ ਵੀ ਹੈ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਜਿਹੜੀ ਗੱਲ ਹੁਣੇ ਤੁਸੀਂ ਕਹਿ ਏਵੜ ਉੱਚਾ ਹੋਵੇ ਕੋਈ, ਇਹੀ ਗੱਲ ਕਹਿ ਰਹੇ ਨੇ। ਐਨ ਆਹੀ ਥੀ ਮੂਹਰੇ ਆਉਂਦਾ ਆ ਕਿ ਇਹ ਜੱਗ ਜਿਹੜਾ ਆ ਇਹ ਸੱਚੇ ਕੀ ਹੈ ਕੋਠੜੀ, ਇਹ ਜਿਹੜੀ ਕੋਠੜੀ ਬਣਾਈ ਹੋਈ ਹੈ ਸਾਡੇ ਲਈ ਧਰਤੀ, ਜਿਸ ਤਰ੍ਹਾਂ ਕਹਿੰਦੇ ਨੇ ਕਿ ਪਵਨ ਪਾਣੀ ਅਗਨੀ ਪਤਾਲ, ਇਸ ਵਿੱਚ ਧਰਤੀ ਰੱਖੀ ਥਾਪ ਰੱਖੀ ਧਰਮਸਾਲ, ਤੇ ਇਹ ਜਿਹੜੀ ਟੈਂਪਰੇਰੀ ਅਕੋਮੋਡੇਸ਼ਨ ਹੈ, ਇਹਨੂੰ ਹੋਟਲ ਮੰਗਰ ਕਹਿ ਲਓ ਵੀ ਅਸੀਂ ਇੱਥੇ ਸਮਾਂ ਕੱਟਣ ਆਏ ਹਾਂ। ਇਹ ਜੱਗ ਸੱਚੇ ਕੀ ਹੈ ਕੋਠੜੀ, ਇਹ ਕੋਠੜੀ ਹੈ, ਇਹ ਪਰਮਾਤਮਾ ਨੇ ਬਣਾਈ ਹੋਈ ਹੈ ਸੱਚੇ ਕਾ ਵਿੱਚ ਵਾਸ, ਤੇ ਇਹ ਪਰਮਾਤਮਾ ਨੇ ਹੀ ਇਹਦੇ ਵਿੱਚ ਉਹਦਾ ਹੀ ਵਾਸ ਹੈ, ਉਹਦੀ ਹੀ ਕੋਠੜੀ ਹੈ। ਜਾਂ ਇਸ ਨੂੰ ਸਰੀਰ ਨੂੰ ਵੀ ਕਹਿ ਦਿਓ ਕਿ ਸਰੀਰ ਜਿਹੜਾ ਆ ਸੱਚੇ ਨੇ ਬਣਾਇਆ ਹੋਇਆ, ਅਕਾਲ ਪੁਰਖ ਸਾਡੇ ਅੰਦਰ,
ਹਰ ਮੰਦਰ ਹਰ ਸਾਜਿਆ, ਮਤਲਬ ਉਹਨੇ ਸਾਡੇ ਘਰ ਹਿਰਦੇ ਚ ਆਪਣਾ ਘਰ ਬਣਾ ਲਿਆ
ਜੀ। ਹੁਣ ਇਸ ਕੋਠੜੀ ਦੇ ਵਿੱਚ ਜਿੱਥੇ ਉਹ ਆਪ ਵਸ ਰਿਹਾ ਆ, ਆਪ ਸਾਰਾ ਕੁਛ ਸ਼ਾਸਨ ਚਲਾ ਰਿਹਾ, ਕਰ ਆਸਣ ਡਿੱਠੋ ਚਾਓ ਦੇਖ ਰਿਹਾ ਆ, ਹੁਣ ਉਹ ਤੋਂ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਇੱਕ ਨਾ ਹੁਕਮ ਸਮਾਇਲ ਹੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਹੁਣ ਇਸ ਕੋਠੜੀ ਦਾ ਜਿਹੜਾ ਧਰਮ ਦਾ ਕਾਨੂੰਨ ਹੈ, ਧਰਮ ਖੰਡ ਦਾ ਕਾਨੂੰਨ ਹੈ, ਠੀਕ ਹੈ ਨਾ, ਜੀ ਜੁਗਤ ਜੰਗਾ ਰੰਗਾ ਕੇ ਨਾਮ, ਤਿਨਕੇ ਨਾਮ ਅਨੇਕ ਅਨੰਤ, ਜੋ ਵੀ ਉਹਨਾਂ ਦੇ ਪੰਕਤੀਆਂ ਲਿਖੀਆਂ ਹੋਈਆਂ ਨੇ। ਹੁਣ ਉੱਥੇ ਕਹਿੰਦੇ ਨੇ ਕਿ ਸੱਚਾ ਆਪ ਸੱਚਾ ਦਰਬਾਰ, ਉਹ ਦਰਬਾਰ ਉਹਦਾ ਆਪਣਾ ਆ, ਉਹ ਆਪ ਦੇਖਦਾ ਵੀ ਕਿਹੜਾ ਜਿਹੜਾ ਮਨੁੱਖ ਹੈ, ਕਿਹੜੇ ਆਤਮਾ ਆ, ਉਹ ਮੈਂ ਆਪਣੇ ਵਿੱਚ ਸਮਾਣੀ ਆ, ਤੇ ਕਿਹੜੀ ਆਤਮਾ ਨੂੰ ਹਜੇ ਉਹ ਕੱਚੀ ਆ, ਉਹਨੂੰ ਮੈਂ ਹਜੇ ਵਿਨਾਸ਼ ਕਰਨਾ ਆ। ਸੋ ਇਸ ਪੰਕਤੀ ਦਾ ਇਹੀ ਹੈ ਵੀ ਇੱਕ ਨਾ ਹੁਕਮ ਸਮਾਇਲ ਹੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਉਹ ਆਪਣੇ ਹੁਕਮ ਦੇ ਨਾਲ ਇੱਕ ਨੂੰ ਕੱਢ ਲੈਂਦਾ ਆ, ਆਪਣੇ ਅੰਦਰ ਸਮਾ ਲੈਂਦਾ ਆ, ਇੱਕਨਾਂ ਨੂੰ ਉਹ ਹੁਕਮ ਦੇ ਨਾਲ ਕਹਿ ਦਿੰਦਾ ਨਹੀਂ ਤੂੰ ਹਜੇ ਠੀਕ ਨਹੀਂ ਹੈਗਾ, ਤੂੰ ਹਜੇ ਸ਼ੁੱਧ ਨਹੀਂ ਹੋਇਆ, ਤੈਂ ਹਜੇ ਹਾਂਜੀ, ਉਹਨਾਂ ਦਾ ਵਿਨਾਸ਼ ਕਰਕੇ ਉਹਨਾਂ ਨੂੰ ਫਿਰ ਮਾਇਆ ਦੇ ਵਿੱਚ ਛੱਡ ਦਿੰਦਾ ਆ। ਅਗਲੀਆਂ ਪੰਕਤੀਆਂ ਇਹੀ ਕਹਿ ਰਹੀਆਂ, ਇੱਕਨਾਂ ਭਾਣੇ ਕੱਢ ਲੈ, ਇੱਕਨਾਂ ਮਾਇਆ ਵਿੱਚ ਨਿਵਾਸ, ਇੱਕਨਾਂ ਨੂੰ ਮਾਇਆ ਦੇ ਵਿੱਚੋਂ ਕੱਢ ਲੈਂਦਾ ਤੇ ਦੂਜਿਆਂ ਨੂੰ ਮਾਇਆ ਦੇ ਵਿੱਚ ਫਿਰ ਮੁੜ ਕੇ ਧੱਕ ਦਿੰਦਾ ਆ, ਠੀਕ ਹੈ ਨਾ। ਹੁਣ ਇਹ ਕੋਠੜੀ, ਇਹ ਕੋਠੜੀ ਉਹਦੀ ਹੈ, ਇਹ ਉਹਦੀ ਕੋਠੀ ਹੈ, ਉਹ ਜਿਹਦਾ ਦਿਲ, ਜਿਹਨੂੰ ਉਹਦਾ ਦਿਲ ਕਰੇ ਉਹਨੂੰ ਆਪਣੀ ਕੋਠੀ ਦੇ ਵਿੱਚ ਥਾਂ ਦਿੰਦਾ ਹੈ, ਜਿਹਦਾ ਉਹਨੂੰ ਨਹੀਂ ਦਿਲ ਕਰੇ ਉਹਨੂੰ ਉਹ ਕੋਠੀ ਦੇ ਵਿੱਚ ਵਾਸ ਨਹੀਂ ਦਿੰਦਾ ਆਪਣੇ ਨਾਲ ਰਹਿਣ ਦਾ। ਸੋ ਇਹਦਾ ਮਤਲਬ ਇਹ ਹੈ, ਹੈਨਾ। ਹੁਣ ਅਗਲੀਆਂ ਪੰਕਤੀਆਂ ਹੈ ਕਿ ਏਵ ਪੀ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਮਤਲਬ ਕਹਿੰਦੇ ਆ ਹੁਣ ਵੀ ਚਲੋ ਇੱਕਨਾਂ ਨੂੰ ਹੁਕਮ ਦੇ ਦਿੰਦਾ ਆ ਮੇਹਰ ਕਰਕੇ ਵੀ ਤੂੰ ਆ ਮੇਰੇ ਨਾਲ ਰਹਿ, ਮੇਰੇ ਅੰਗ ਸੰਗ ਰਹਿ, ਮੈਂ ਤੈਨੂੰ ਆਪਣੇ ਆਪ ਚ ਸਮਾ ਲਿਆ ਆ। ਕਹਿੰਦੇ ਜਦੋਂ ਇਹ ਭਾਣਾ ਵਰਤਦਾ ਆ, ਇਹ ਇਹ ਖੂਬਸੂਰਤ ਆਨੰਦਮਈ ਸਿਚੁਏਸ਼ਨ ਆਉਂਦੀ ਆ, ਇਹ ਇਹ ਵਰਤਾਰਾ ਹੁੰਦਾ ਆ, ਤਾਂ ਕਹਿੰਦੇ ਵੀ ਇਸ ਚੀਜ਼ ਨੂੰ ਆਖ ਨਾ ਜਾਪਈ, ਇਹਨੂੰ ਨਾ ਫਿਰ ਆਖਿਆ ਜਾ ਸਕਦਾ ਆ, ਨਾ ਇਹਨੂੰ ਫਿਰ ਤੁਸੀਂ ਦੱਸ
ਸਕਦੇ। ਗੱਲ ਬਾਬਾ ਕਬੀਰ ਵੀ ਕਹਿੰਦੇ ਆ, ਕਹੋ ਕਬੀਰ ਗੁੰਗੇ ਗੁੜ ਖਾਇਆ ਉਸੇ ਤੋਂ ਕਿਆ ਕਹੀਏ
ਜੀ,
ਉਹ ਇਸੇ ਕਰਕੇ ਕਹਿੰਦੇ ਆ ਨਾ ਵੀ ਗੱਲ ਹੀ ਨਹੀਂ ਕਹੀ ਜਾ ਸਕਦੀ,
ਇਹ ਗੱਲ ਕਹੀ ਨਹੀਂ ਜਾ ਸਕਦੀ ਜੇ ਕਿਸੇ ਆਣੇ ਰਾਸ, ਮਤਲਬ ਜੇ ਕਿਸੇ ਦੇ ਕਹਿੰਦੇ ਰਾਸ ਆ ਗਈ ਚੀਜ਼ ਹੁਕਮ ਵਾਲੀ, ਤਾਂ ਉਹ ਚੀਜ਼ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਕੋਈ ਦੱਸ ਕੇ ਕਹਿ ਹੀ ਨਹੀਂ ਸਕਦਾ ਵੀ ਹਾਂ ਵੀ ਮੈਂ, ਕਿਉਂਕਿ ਅਗਲੀਆਂ ਪੰਕਤੀਆਂ ਸਪਸ਼ਟ ਕਰਨਗੀਆਂ ਕਿ ਕਿਉਂ ਕਿਉਂ ਨਹੀਂ ਕੀਤਾ ਜਾ ਸਕਦਾ। ਪਰ ਇਸ ਦੇ ਹੋਰ ਬੜੇ ਦ੍ਰਿਸ਼ਟਾਂਤ ਗੁਰਬਾਣੀ ਦੇ, ਹਾਂਜੀ ਗੁਰਬਾਣੀ ਦੇ ਵਿੱਚ ਹੋਰ ਬੜੇ ਦ੍ਰਿਸ਼ਟਾਂਤ ਨੇ। ਗੁਰੂ ਰਾਮਦਾਸ ਜੀ ਨੇ ਪੰਨਾ 311 ਤੇ ਕਿਹਾ ਕਿ ਇਹ ਰਸ, ਇਹ ਹਰ ਰਸ ਸਹੀ ਜਾਣਦੇ ਜਿਉਂ ਗੂੰਗੇ ਮਠਿਆਈ ਖਾਈ, ਜਿਸ ਤਰ੍ਹਾਂ ਗੂੰਗੇ ਨੇ ਮਠਿਆਈ ਖਾ ਲਈ ਆ, ਇਹ 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 ਉਸ ਚੀਜ਼ ਮੰਗਰ ਹੈ, ਜਿਸ ਤਰ੍ਹਾਂ ਹੁਣੇ ਤੁਸੀਂ ਦ੍ਰਿਸ਼ਟਾਂਤ ਦੇ ਕੇ ਹਟੇ ਆ ਕਿ ਕਹੋ ਕਬੀਰ ਗੂੰਗੇ ਗੁੜਖਾਇਆ ਪੁੱਛੇ ਤੇ ਕਿਆ ਕਹੀਏ, ਹੋਰ ਅਨੇਕਾਂ ਨੇ, ਹੋਰ ਅਨੇਕਾਂ ਇਹੋ ਜਿਹੀਆਂ ਮਤਲਬ ਪੰਕਤੀਆਂ ਨੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਆ, ਜਿਨ ਚਾਖਿਆ ਸਹੀ ਸਾਧ ਜਾਨਣ ਜਿਉਂ ਗੁੰਗੇ ਮਠਿਆਈ। ਸੋ ਗੁੰਗੇ ਦੀ ਮਠਿਆਈ ਦੇ ਨਾਲ ਇਸ ਅਵਸਥਾ ਨੂੰ ਸਾਨੂੰ ਸਮਝਾ ਕੇ ਦੱਸਿਆ ਕਿ ਇੱਕ ਗੁੰਗਾ ਮਠਿਆਈ ਤਾਂ ਖਾਂਦਾ ਪਰ ਉਹ ਬੋਲ ਕੇ ਦੱਸ ਨਹੀਂ ਸਕਦਾ ਕਿ ਕਿੰਨੀ ਕੁ ਮਿੱਠੀ ਆ, ਕਿੰਨੀ ਕੁ ਸਵਾਦ ਹੈ। ਇਸੇ ਤਰ੍ਹਾਂ ਇਹ ਅਵਸਥਾ ਆ ਜਦੋਂ ਭਾਣੇ ਦੇ ਵਿੱਚੋਂ ਕੱਢ ਲੈਂਦੇ ਨੇ ਅਕਾਲ ਪੁਰਖ ਆਪਣੇ ਉਹ ਚ ਸਮਾ ਜਾਂਦਾ ਜੀਂਦੇ ਜੀ, ਤਾਂ ਉਹ ਕੋਈ ਉਹਨੂੰ ਪ੍ਰੂਵ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ ਵੀ ਹਾਂ ਵੀ ਇਹ ਚੀਜ਼ ਇੱਦਾਂ ਹੈ, ਕਿਉਂਕਿ ਲੋਕਾਂ ਨੇ ਉਹ ਦੇਖੀ ਨਹੀਂ ਹੁੰਦੀ, ਉਹ ਚੀਜ਼ ਜਾਣੀ ਨਹੀਂ ਹੁੰਦੀ। ਅਗਲੇ ਲਾਈਨ ਦੇ ਵਿੱਚ, ਸਲੋਕ ਦੀ ਆਖਰੀ ਲਾਈਨ ਦੇ ਵਿੱਚ ਦੂਜੇ ਪਾਤਸ਼ਾਹ ਕਹਿੰਦੇ ਨੇ ਕਿ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਕਾਸ਼। ਹਾਂਜੀ, ਉਹ ਕਿਉਂ? ਕਿਉਂਕਿ ਅਕਾਲ ਪੁਰਖ ਦਾ ਗੁਣ ਤੁਸੀਂ ਸਪਸ਼ਟ ਕਥ ਨਹੀਂ ਸਕਦੇ, ਦੱਸ ਨਹੀਂ ਸਕਦੇ। ਜਦੋਂ ਉਹ ਗੁਣ ਉਹਦੇ ਅੰਦਰ ਆਪ ਪ੍ਰਕਾਸ਼ ਕਰ ਜਾਂਦੇ ਨੇ ਸਰੀਰ ਦੇ ਅੰਦਰ, ਤਾਂ ਉਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ ਲੋਕਾਂ ਨੂੰ। ਤੇ ਅਕਾਲ ਪੁਰਖ ਨੂੰ ਉਦੋਂ ਹੀ ਜਾਣਿਆ ਜਾਂਦਾ, ਗੁਰਮੁਖ ਉਦੋਂ ਹੀ ਜਾਣਦਾ ਆ ਜਦੋਂ ਉਹਦੇ ਅੰਦਰ ਪ੍ਰਕਾਸ਼ ਹੁੰਦਾ ਆ। ਇਹਦਾ ਮਤਲਬ ਇਹ ਵੀ ਦਲਜੀਤ ਸਿੰਘ ਜੀ ਲੈਣਾ ਚਾਹੀਦਾ ਕਿ ਜਿੰਨੀਆਂ ਹੁਣ ਅਸੀਂ ਮਰਜ਼ੀ ਗੱਲਾਂ ਕਰੀ ਜਾਈਏ ਜਾਂ ਪੜ੍ਹੀ ਜਾਈਏ ਵੀ ਅਕਾਲ ਪੁਰਖ ਇਸ ਤਰ੍ਹਾਂ ਹੁੰਦਾ ਆ, ਉਸ ਤਰ੍ਹਾਂ ਹੁੰਦਾ, ਅਸੀਂ ਵੀ ਇਹੀ ਕਰ ਰਹੇ ਹਾਂ, ਕਥਾ ਚ ਇਹੀ ਕਰ ਰਹੇ ਹਾਂ, ਅਸੀਂ ਕਥਨਾ ਹੀ ਕਰ ਰਹੇ ਹਾਂ, ਪਰ ਇਹ ਕਥਨਾ ਕਰੜਾ ਸਾਰ ਹੈ, ਇਹ ਹੁਣ ਗੱਲਾਂ ਹੀ ਆ, ਮੇਅਰ ਗੱਲਾਂ। ਜੇ ਅਸੀਂ ਗੱਲਾਂ ਸੁਣ ਕੇ ਪ੍ਰੋਗਰਾਮ ਬੰਦ ਕਰਕੇ ਘਰ ਨੂੰ ਚਲੇ ਜਾਣਾ ਆ, ਠੀਕ ਹੈ, ਫਿਰ ਇਹ ਗੱਲਾਂ ਹੀ ਆ। ਪਰ ਜਦੋਂ ਕਹਿੰਦੇ ਅਸਲੀ ਚੀਜ਼ ਉਦੋਂ ਪ੍ਰਗਟ ਹੁੰਦੀ, ਅਸਲੀ ਆਨੰਦ ਉਦੋਂ ਆਉਂਦਾ ਜਦੋਂ ਕਿਸੇ ਦੇ ਅੰਦਰ ਆਪ ਉਹ ਕੋਈ ਗੁਰਮੁਖ ਪ੍ਰਗਟ ਕਰ ਲੈਂਦਾ ਆ, ਅਕਾਲ ਪੁਰਖ ਦੇ ਅੰਦਰ, ਅਕਾਲ ਪੁਰਖ ਗੁਰਮੁਖ ਦੇ ਅੰਦਰ ਪ੍ਰਗਟ ਹੋ ਜਾਂਦਾ, ਅਸਲ ਦੇ ਵਿੱਚ ਉਦੋਂ ਇਹ ਸਾਰੀ ਚੀਜ਼ ਸਮਝ ਆਉਂਦੀ ਹੈ, ਗੱਲਾਂ ਨਾਲ ਨਹੀਂ ਸਮਝ ਆਉਂਦੀ। ਇਹਦਾ ਮਤਲਬ, ਇਹਦਾ ਮਤਲਬ ਸਪਸ਼ਟ ਇਹ ਹੈ,
ਜਿੱਥੇ ਵੀ ਚਾਨਣ ਕਰੇਗਾ ਉਹ ਆਪਣਾ, ਤੇ ਉੱਥੇ ਹੀ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ, ਤੇ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ ਤੇ ਇਹ ਪ੍ਰਕਾਸ਼ ਹੀ ਹੈ, ਤੇ ਆਪਣੇ ਆਪ ਹੀ ਚਾਨਣ ਹੋ ਜਾਣਾ। ਜਿਵੇਂ ਤੁਸੀਂ ਮਨ ਵਿੱਚ ਲੈ ਰਹੇ ਹੋ ਕਿ ਆਪਾਂ ਇੱਕ ਇਸੇ ਪੌੜੀ ਨੂੰ ਇੱਕ ਸਰਵਣ ਕਰ ਲਈਏ, ਤਾਂ ਕਿ ਇਹ ਜਿਹੜਾ ਆਨੰਦ ਹੈ ਉਹ ਉਸੇ ਤਰ੍ਹਾਂ ਵੱਜਿਆ ਰਹੇ।
ਜੀ ਜੀ, ਆਓ ਸਰਵਣ,
ਇੱਕ ਵਾਰ ਫਿਰ ਤੋਂ ਆਓ ਸਰੋਤਿਓ, ਸਰਵਣ ਕਰਦੇ ਹਾਂ।
ਸਲੋਕ ਮਹੱਲਾ ਪਹਿਲਾ। ਸੱਜੇ ਤੇਰੇ ਖੰਡ ਸੱਜੇ ਬ੍ਰਹਮੰਡ, ਸੱਜੇ ਤੇਰੇ ਲੋ ਸੱਜੇ ਆਕਾਰ, ਸੱਜੇ ਤੇਰੇ ਕਰਨੇ ਸਰ ਵਿਚਾਰ, ਸੱਜਾ ਤੇਰਾ ਅੰਮ੍ਰ ਸੱਜਾ ਦੀਵਾਨ, ਸੱਜਾ ਤੇਰਾ ਹੁਕਮ ਸੱਜਾ ਫਰਮਾਨ, ਸੱਜਾ ਤੇਰਾ ਕਰਮ ਸੱਜਾ ਨਿਸ਼ਾਨ, ਸੱਜੇ ਤੂੰ ਅੱਖਾਂ ਲੱਖ ਕਰੋੜ, ਸੱਜੇ ਸਮਤਾਨ ਸੱਜੇ ਸਮਝੋਰ, ਸੱਚੀ ਤੇਰੀ ਸਿਮ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚੀ, ਜੋ ਮਰਜ ਮੈਂ ਸੋ ਕਚਨ ਕਚ ਮਹੱਲਾ ਪਹਿਲਾ। ਵੱਡੀ ਵਜਾਇ ਜਾ ਵੱਡਾ ਨਾ, ਵੱਡੀ ਵਜਾਇ ਜਾ ਸੱਜਣਿਆਓ, ਵੱਡੀ ਵਜਾਇ ਜਾ ਨਚਨ ਥਾਓ, ਵੱਡੀ ਵਜਾਇ ਜਾਣੇ ਆਲਾਓ, ਵੱਡੀ ਵਜਾਇ ਬਜਾ ਸਭਾਓ,
ਵੱਡੀ ਵਡਿਆਈ ਜਾਂ ਪੁੱਛਣ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰਨ ਕਤਰੀ ਜਾਏ, ਕੀਤਾ ਕਰਨਾ ਸਰਬਰ ਜਾਏ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਵਾਸ, ਇਹ ਵਿਪੇ ਅੱਖ ਨਾ ਜਾਪਈ ਜੇ ਕਿਸਿਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਪੌੜੀ ਨਾਨਕ ਜੀ ਉਪਾਏ ਕਹਿ, ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣਵੱਖ ਕਰੇ ਜਜਮਾਲਿਆ, ਥਾਉ ਨ ਪਾਏ ਨਿਕੂੜਿਆ, ਮੌਕਾ ਲੇ ਦੋਜਕ ਚਾਲਿਆ, ਤੇਰੇ ਨਾਇ ਰੱਤੇ ਸੇਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।
ਤੁਸੀਂ ਸਰਵਣ ਕਰ ਰਹੇ ਸੀ ਅਸਾ ਦੀ ਵਾਰ ਦੇ ਵਿੱਚੋਂ ਦੂਸਰੀ ਪੌੜੀ ਦਾ ਕੀਰਤਨ, ਆਵਾਜ਼ ਭਾਈ ਸੁਰਜਨ ਸਿੰਘ ਜੀ ਦੀ ਤੇ ਉਹਨਾਂ ਦੇ ਜਥੇ ਦੀ। ਤੇ ਆਪਾਂ ਤਿੰਨ ਸਲੋਕਾਂ ਤੋਂ ਬਾਅਦ ਆਓ ਇਸ ਦੂਸਰੀ ਪੌੜੀ ਨੂੰ ਵੀ ਵਿਚਾਰਦੇ ਹਾਂ। ਅਮਨਦੀਪ ਜੀ, ਗੁਰੂ ਸਾਹਿਬ ਕਹਿੰਦੇ ਨਾਨਕ ਜੀ ਉਪਾਏ ਕਹਿ, ਲਿਖਨਾਵੇਂ ਧਰਮ ਬਹਾਲਿਆ। ਇਹ ਧਰਮ, ਧਰਮ ਕਿਸ ਬਾਰੇ ਹੈ? ਧਰਮ ਰਾਜ ਬਾਰੇ ਦੱਸਿਆ ਗਿਆ ਹੈ ਕਿ ਕੋਈ ਹੋਰ ਵਿੱਚ ਅਵਸਥਾ ਦੱਸੀ ਹੈ?
ਜੀ, ਪਹਿਲਾਂ ਤਾਂ ਕਿਉਂਕਿ ਇਹ ਦੂਜੀ ਪੌੜੀ ਸ਼ੁਰੂ ਹੋਈ ਆ, ਪਹਿਲੀ ਪੌੜੀ ਨੂੰ ਵੀ ਦੇਖਣਾ ਬਣਦਾ। ਪਹਿਲੀ ਪੌੜੀ ਦੇ ਵਿੱਚ ਅਕਾਲ ਪੁਰਖ ਨਾਮ ਦੇ ਰਚਣ ਦੀ ਗੱਲ ਕਰ ਰਹੇ ਨੇ ਕਿ ਪਹਿਲਾਂ ਅਕਾਲ ਪੁਰਖ ਨੇ ਆਪਣੇ ਆਪ ਨੂੰ ਰਚਿਆ, ਫਿਰ ਨਾਮ ਉਸਨੇ ਬਣਾਇਆ ਕੁਦਰਤ ਤੋਂ ਪਹਿਲਾਂ। ਤੇ ਹੁਣ ਉਹ ਨਾਮ ਦੀ ਗੱਲ ਕਰ ਰਹੇ ਨੇ ਕਿ ਜਿਹੜੇ ਜੀ ਜੰਤ ਅਕਾਲ ਪੁਰਖ ਨੇ ਬਣਾਏ ਨੇ ਉਹ ਬਣਾ ਕੇ ਲਿਖ ਨਾਵੇਂ ਧਰਮ ਬਹਾਲਿਆ। ਸੋ ਉਹ ਜਿਹੜਾ ਨਾਮ ਦੇ ਅਧੀਨ ਸਾਰਾ ਜਿਹੜਾ ਧਰਮ ਹੈ ਉਹ ਮਤਲਬ ਬਿਠਾ ਲਿਆ ਗਿਆ, ਮਤਲਬ ਕਹਿ ਲਓ ਕਿ ਸੈਟਲ ਕੀਤਾ ਗਿਆ, ਛੱਡਿਆ ਗਿਆ, ਮਤਲਬ ਇੱਕ ਸਿਸਟਮ ਬਣਾਇਆ ਗਿਆ ਨਾਮ ਦੇ ਦੁਆਰਾ। ਸੋ ਇੱਦਾਂ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਨੇ ਨਾਮ ਨੂੰ ਸਾਜ ਕੇ, ਕੁਦਰਤ ਸਾਜ ਕੇ ਨਾਮ ਤੋਂ ਬਾਅਦ, ਸੋ ਨਾਮ ਦੇ ਅਧੀਨ ਸਾਰਾ ਧਰਮ ਜਿਹੜਾ ਆ, ਦੁਨੀਆਂ ਦਾ ਸਿਸਟਮ ਉਹਦੇ ਵਿੱਚ ਬੰਨਿਆ ਨਾਮ ਦੇ ਨਾਲ, ਸਾਊਂਡ ਦੇ ਨਾਲ, ਵਾਈਬ੍ਰੇਸ਼ਨ ਦੇ ਨਾਲ। ਸੋ ਇਹ ਸਾਰਾ ਅਕਾਲ ਪੁਰਖ ਨਿਯੰਤਰਣ ਕਰ ਰਿਹਾ, ਉਹਦਾ ਸੰਚਾਲਨ ਕਰ ਰਿਹਾ ਨਾਮ ਦੇ ਜ਼ਰੀਏ। ਸੋ ਦੁਨੀਆਂ ਦੇ ਵਿੱਚ ਸਰਵੋਤਮ ਤੇ ਪਹਿਲੀ ਚੀਜ਼ ਜਿਹੜੀ, ਜਾਂ ਦੁਨੀਆਂ ਨੂੰ ਵਾਪਸ ਜਾਂਦੇ ਹੋਏ ਆਖਰੀ ਚੀਜ਼ ਆ ਉਹ ਜਿਹੜੀ ਨਾਮ ਹੈ। ਸੋ ਉਹ ਨਾਮ ਲਿਖ ਕੇ ਦੁਨੀਆਂ ਦਾ ਧਰਮ ਜਿਹੜਾ ਐਸਟੈਬਲਿਸ਼ ਕੀਤਾ। ਇੱਥੇ ਧਰਮ ਰਾਜ ਦੀ ਗੱਲ ਨਹੀਂ ਹੋ ਰਹੀ, ਇੱਥੇ ਇੱਕ ਦੁਨੀਆਂ ਦੇ ਬ੍ਰਹਿਮੰਡ ਦੇ ਸਿਸਟਮ ਦੀ ਗੱਲ ਹੋ ਰਹੀ ਆ ਕਿ ਦੁਨੀਆਂ ਦਾ ਬ੍ਰਹਿਮੰਡ ਜਿਹੜਾ ਦੁਨੀਆਂ 'ਚ ਚੱਲ ਰਿਹਾ, ਬ੍ਰਹਿਮੰਡ ਚੱਲ ਰਿਹਾ ਆ, ਉਹ ਜੀ ਜੰਤ ਚੱਲ ਰਹੇ ਨੇ, ਉਹਨਾਂ ਦਾ ਸਿਸਟਮ ਕੀ ਆ। ਤੇ ਉਹ ਹੁਣ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਹੁਕਮ ਦੇ ਰਾਹੀਂ ਸਾਰਾ ਕੁਛ ਬਣ ਰਿਹਾ, ਹੁਕਮ ਦੇ ਰਾਹੀਂ ਵਿਨਾਸ਼ ਹੋ ਰਿਹਾ, ਹੁਕਮ ਦੇ ਰਾਹੀਂ ਬਣ ਰਿਹਾ, ਉਹ ਸ਼ਬਦ ਹੈ ਕਵਾਓ। ਤੇ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਉਹ ਧਰਮ ਬਹਾਲਿਆ ਆ, ਇਸ ਦੇ ਵਿੱਚ ਦਲਜੀਤ ਸਿੰਘ ਸਾਨੂੰ ਉਹ ਪੰਕਤੀਆਂ ਲੈਣੀਆਂ ਬੜੀਆਂ ਜ਼ਰੂਰੀ ਆ, ਧਰਮ ਖੰਡ ਦੀਆਂ ਸਮਝਣੀਆਂ ਬੜੀਆਂ ਜ਼ਰੂਰੀ ਨੇ। ਤੇ ਉਹ ਕਹਿੰਦੇ ਨੇ ਕਿ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਹੁਣ ਜਿਹੜਾ ਨਾਮ ਦਾ ਧਰਮ ਹੈ, ਜਿਸ ਵਿਅਕਤੀ ਦੇ ਕੋਲ, ਜਿਸ ਸ਼ਰਧਾਲੂ ਦੇ ਕੋਲ ਨਾਮ ਦੀ ਵਡਿਆਈ ਹੈ, ਨਾਨਕ ਸੱਚ ਤੇ ਆਇਨ ਸੱਚ, ਜਿਨ੍ਹਾਂ ਕੋਲ ਤਾਂ ਉਹ ਅਕਾਲ ਪੁਰਖ ਦਾ ਨਾਮ ਦਾ ਸੱਚ ਹੈਗਾ ਆ, ਉਹ ਉਹਦੇ ਚ ਸਮਾ ਜਾਂਦੇ ਨੇ, ਉਹ ਕਦੇ ਉਹ ਮਰ ਕੇ ਫਿਰ ਦੁਬਾਰਾ ਨਹੀਂ ਜੰਮਦੇ। ਜਿਹੜੇ ਦੁਬਾਰਾ ਜੰਮ ਪਏ, ਸਮਝ ਲਓ ਉਹਨਾਂ ਨੇ ਨਾਮ ਹਜੇ ਉੱਥੇ ਤੱਕ ਨਹੀਂ ਪਹੁੰਚੇ। ਸੋ ਉਹ ਕਹਿੰਦੇ ਨੇ ਕਿ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਜਦੋਂ ਜਿਹੜੇ ਮਰਨ ਦੇ ਉਪਰੰਤ ਉਹਦਾ ਲੇਖਾ ਜੋਖਾ ਹੁੰਦਾ ਹੈ ਕਿਸੇ ਵੀ ਰੂਹ ਦਾ, ਤੇ ਉਹ ਜਿਨ੍ਹਾਂ ਦੇ ਕੋਲ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਉਹ ਆਪਣੇ ਆਪ ਸਮਾ ਲੈਂਦਾ, ਆਪਣੇ ਆਪ 'ਚ ਸੱਚੇ ਹੀ ਸੱਚ ਨਿਬੜੇ। ਤੇ ਜਿਨ੍ਹਾਂ ਕੋਲ ਨਹੀਂ ਹੁੰਦਾ, ਉਹ ਪਾਸੇ ਕੱਢ ਲੈਂਦਾ, ਜਿਸ ਤਰ੍ਹਾਂ ਇੱਕ ਛਾਨਣੀ ਦੇ ਵਿੱਚੋਂ ਖੋਟ ਖੋਟ ਪਾਸੇ ਨਿਕਲ ਜਾਂਦੀ ਹੈ। ਇਸ ਦੂਜੀ ਪੰਕਤੀ ਦਾ ਮਤਲਬ ਇਹ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਤੇ ਉਹਦਾ ਉਹਦਾ ਛਾਨਣੀ
ਗੁਰਬਾਣੀ 'ਚ ਇਸ ਦਾ
ਜੀ
ਜੀ ਗੁਰਬਾਣੀ ਦਾ ਇਹ ਵੀ ਸਿਧਾਂਤ ਆਉਂਦਾ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਮਤਲਬ ਉੱਥੇ ਸੱਚੇ ਹੋ ਕੇ ਬੈਠਿਆ ਜਾ ਸਕਦਾ, ਉੱਥੇ ਮਤਲਬ ਕੋਈ ਝੂਠਾ ਬੰਦਾ ਨਹੀਂ ਟਿਕ ਸਕਦਾ।
ਉਹ ਜਿਹੜਾ ਸੱਚੇ ਦਾ ਪੈਰਾਮੀਟਰ ਕੀ ਹੈ, ਸੱਚੇ ਨੂੰ ਕਿੱਦਾਂ ਤੋਲਿਆ ਜਾਂਦਾ ਆ, ਇਹ ਪਹਿਲੀਆਂ ਪੰਕਤੀਆਂ ਦੇ ਵਿੱਚ ਇਹ ਕਿਹਾ ਵੀ ਲਿਖ ਨਾਵੇਂ, ਨਾਮ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਉੱਥੇ ਜਾ ਕੇ ਜਿਹੜਾ ਟੈਸਟ ਕੀਤਾ ਜਾਂਦਾ, ਇੱਕੋ ਚੀਜ਼ ਵੀ ਇਸ ਰੂਹ ਦੇ ਕੋਲ ਨਾਮ ਦੀ ਕਮਾਈ ਹੈ ਜਾਂ ਨਹੀਂ। ਜਿਨ੍ਹਾਂ ਕੋਲ ਹੈ ਉਹ ਉਹਦੇ ਵਿੱਚ ਸਮਾ ਜਾਂਦੇ ਨੇ, ਉਹ ਜਨਮ ਮਰਨ ਦੇ ਚੱਕਰਾਂ 'ਚ ਛੁੱਟ ਜਾਂਦੇ ਨੇ। ਜਿਨ੍ਹਾਂ ਕੋਲ ਉਹ ਨਾਮ ਦੀ ਕਮਾਈ ਨਹੀਂ ਹੈਗੀ, ਉਹਨਾਂ ਨੂੰ ਉਹ ਛਾਨਣੀ ਵਾਂਗਰ ਲਾ ਕੇ ਪਾਸੇ ਕੱਢ ਕੇ ਮੁੜ ਕੇ ਫਿਰ ਮਾਇਆ ਦੇ ਵਿੱਚ ਜਨਮ ਮਰਨ ਦੇ ਚੱਕਰਾਂ 'ਤੇ ਭੇਜ ਦਿੰਦੇ ਨੇ। ਇਹ ਹੈਗਾ ਧਰਮ, ਇਹ ਸਿਸਟਮ ਹੈ ਜਿਹਦੀ ਗੱਲ ਕਰ ਰਹੇ ਨੇ। ਮਤਲਬ ਦੂਜੀ ਪੌੜੀ ਦੇ ਵਿੱਚ ਕਹਿੰਦੇ ਥਾਏ ਥਾਓ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਗ ਚੱਲਿਆ। ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈਗਾ, ਇਹ ਨਾਮ ਦੀ ਗੱਲ ਚੱਲ ਰਹੀ ਹੈ, ਲਿਖ ਨਾਮੇ ਧਰਮ ਬਹਾਲਿਆ, ਜਿਨ੍ਹਾਂ ਕੋਲ ਨਾਮ ਨਹੀਂ ਹੈਗਾ ਉਹਨਾਂ ਨੂੰ, ਉਹ ਜਿਹੜੇ ਕੂੜਿਆਰ ਜਾਣੀ ਕਿ ਕੂੜ ਦੇ ਵਿੱਚ ਗ੍ਰਸੇ ਹੋਏ ਲੋਕ ਨੇ, ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦਾ ਰੱਬ ਦੇ ਮਤਲਬ ਹਿਰਦੇ ਦੇ ਵਿੱਚ ਜਾਂ ਉਹਦੇ ਵਿੱਚ ਸਮਾਨ ਦੇ ਲਈ। ਮੂੰਹ ਕਾਲੇ ਦੋਜਕ ਚੱਲਿਆ, ਇਸ ਤਰ੍ਹਾਂ ਇਹ ਥੋੜਾ ਜਿਹਾ ਮਤਲਬ ਲੋਕਾਂ ਨੂੰ ਡਿਮੋਰਲਾਈਜ਼ ਕਰਨ ਦੇ, ਗੁਰੂ ਸਾਹਿਬ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਫਿਰ ਟ੍ਰੀਟ ਕੀਤਾ ਜਾਂਦਾ ਜਾਂ ਉਹਨਾਂ ਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਕਿ ਉਹਨਾਂ ਦੇ ਮੂੰਹ ਕਾਲੇ ਕਰਕੇ ਨਰਕਾਂ ਦੇ ਵਿੱਚ ਤੋਰ ਦਿੱਤਾ ਜਾਂਦਾ ਹੈ। ਹੁਣ ਅਗਲੀ ਪੰਕਤੀ ਦੇ ਵਿੱਚ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਤੇ ਜਿਹੜੇ ਤੇਰੇ ਨਾਮ ਦੇ ਵਿੱਚ ਰੱਤੇ ਹੋਏ ਸਨ, ਰੰਗੇ ਹੋਏ ਸਨ, ਉਹ ਜਿਹੜੇ ਜਿਣ ਗਏ, ਮਤਲਬ ਉਹ ਆਪਣੇ ਜਿਹੜੇ
ਜਿੱਤ ਗਏ,
ਜਿਣ ਗਏ, ਹਾਂਜੀ ਉਹ ਜਿੱਤ ਗਏ, ਜਿਣ ਦਾ ਮਤਲਬ ਇੱਥੇ ਜਿੱਤ ਗਏ ਆ। ਹਾਰ ਗਏ, ਹਾਰੇ ਕੌਣ ਹੈ, ਸੇ ਠੱਗਣ ਵਾਲਿਆ, ਜਿਹੜੇ ਜਿਹੜੀਆਂ ਠੱਗੀਆਂ ਮਾਰਦੇ ਸੀ ਦੁਨੀਆਂ ਦੇ ਉੱਤੇ, ਮਤਲਬ ਨਾਮ ਨੀ ਜਪਿਆ,
ਉਹ ਫਲ ਫਰੇਬ ਕਰਨੇ,
ਫਲ ਫਰੇਬ ਕਰਨੇ, ਉਹ ਹਾਰ ਗਏ। ਤੇ ਜਿਹੜੇ ਤੇਰੇ ਨਾਮ ਨੂੰ ਜਪਦੇ ਸੀ, ਜਿਨ੍ਹਾਂ ਦੇ ਕੋਲ ਸੀ, ਉਹ ਰੰਗੇ ਹੋਏ ਸੀ, ਉਹ ਜਿੱਤ ਗਏ। ਫਿਰ ਅਖੀਰ ਦੇ ਵਿੱਚ ਫੇਰ ਉਹੀ ਭਾਵ ਹੈ, ਲਿਖ ਨਾਵੇਂ ਧਰਮ ਬਹਾਲਿਆ। ਸੋ ਦੁਨੀਆਂ ਦਾ ਇੱਕੋ ਹੀ ਧਰਮ ਹੈ, ਹਾਂਜੀ, ਸੋ ਦੁਨੀਆਂ ਦਾ ਇੱਕੋ ਧਰਮ ਹੈ, ਚਾਹੇ ਉਹ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਕਿਸੇ ਵੀ ਦੁਨੀਆਂ ਦੇ ਉੱਤੇ ਜੰਮਿਆ ਆ, ਕਾਲਾ, ਗੋਰਾ, ਚਿੱਟਾ, ਪੀਲਾ, ਕਿਸੇ ਵੀ ਮਤਲਬ ਜੀ ਜੰਤ ਹੈ, ਉਹਦਾ ਇੱਕੋ ਹੀ ਧਰਮ ਹੈ, ਉਹ ਹੈਗਾ ਨਾਮ। ਜੇ ਤਾਂ ਨਾਮ ਉਹਦੇ ਕੋਲ ਹੈਗਾ ਆ, ਤਾਂ ਉਹ ਇੱਥੋਂ ਛੁਟਕਾਰਾ ਪਾਊਗਾ। ਜਿਹਦੇ ਕੋਲ ਨਾਮ ਨਹੀਂ ਹੈਗਾ, ਤਾਂ ਬਾਕੀ ਸਾਰੇ ਉਹ ਧਰਮ ਦੇ ਪਖੰਡ ਵੀ ਕਰਦਾ ਆ ਤਾਂ ਧਰਮ ਨੂੰ ਫੋਲੋ ਵੀ ਕਰਦਾ ਆ, ਚੰਗਾ ਨਾਂ ਰਖਾਇਕ ਜਸ ਕੀਰਤ ਜਗਲੇ ਜਿੰਨੇ ਮਰਜ਼ੀ ਦਾਨ ਪੁੰਨ ਵੀ ਕਰਦਾ ਆ, ਅਗਰ ਉਹਦੇ ਕੋਲ ਨਾਮ ਨੀ ਹੈਗਾ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਗੇ, ਉਹਦੇ ਕੋਲ ਜੇ ਨਾਮ ਨੀ ਹੈਗਾ ਨਾ, ਜਿੰਨੇ ਮਰਜ਼ੀ ਦਾਨ ਪੁੰਨ ਕਰਦਾ ਉਹਦਾ ਉਹ ਸਭ ਵਿਅਰਥ ਨੇ ਮੋਕਸ਼ ਦੇ ਲਈ ਉਹਦੇ ਲਈ। ਸੋ ਲਿਖ ਨਾਮੇ ਧਰਮ ਬਹਾਲਿਆ, ਦੁਨੀਆਂ ਦੇ ਉੱਤੇ ਇੱਕੋ ਇੱਕ ਧਰਮ ਹੈ ਉਹ ਹੈਗਾ ਨਾਮ ਧਰਮ, ਨਾਮ ਦਾ। ਔਰ ਨਾਮ ਕਿਹੜਾ, ਉਹ ਆਪਾਂ ਪਹਿਲੀ ਪੌੜੀ ਦੇ ਵਿੱਚ ਦੇਖ ਚੁੱਕੇ ਹਾਂ ਕਿ ਉਹ ਨਾਮ ਜਿਹੜਾ ਸ੍ਰਿਸ਼ਟੀ ਉਤਪਤੀ ਦੇ ਵੇਲੇ ਅਕਾਲ ਪੁਰਖ ਨੇ ਪਹਿਲਾ ਸਾਊਂਡ ਬਣਾਇਆ ਸੀ ਉਹ ਨਾਮ, ਨਾ ਕਿ ਜਿਹੜੇ ਅਸੀਂ ਆਪਣੇ ਨਾਮ ਰੱਖੇ ਹੋਏ ਨੇ, ਉਹ ਨਾਮ। ਤੇ ਉਹ ਨਾਮ ਕਿੱਦਾਂ ਆ, ਉਹ ਨਾਮ ਉਹ ਅੰਦਰ ਪ੍ਰਕਾਸ਼ ਹੁੰਦਾ ਆ, ਉਹ ਬਾਹਰੋਂ ਨਹੀਂ ਇੰਜੈਕਟ ਕੀਤਾ ਜਾਂਦਾ, ਬਾਹਰੋਂ ਨਹੀਂ ਲਿਆ ਜਾ ਸਕਦਾ, ਉਹ ਤੁਹਾਡੇ ਅੰਦਰ ਪ੍ਰਕਾਸ਼ ਹੁੰਦਾ ਆ, ਕਰਨਾ ਹੁੰਦਾ ਆ ਉਹ ਨਾਮ।
ਜਿਵੇਂ ਅਮਨਦੀਪ ਦੱਸ ਰਹੇ ਸੀ ਕਿ ਧਰਮ ਬਹਾਲਿਆ, ਤੇ ਧਰਮ ਦੁਨੀਆਂ ਦਾ ਇੱਕੋ ਹੀ ਆ, ਤੇ ਆਮ ਕਰਕੇ ਮਤਾ ਮਤਾਂਤਰਾਂ ਦੇ ਲੋਕ ਆਪਣੇ ਮਤ ਨੂੰ ਧਰਮ ਕਹਿ ਦਿੰਦੇ ਨੇ। ਗੁਰੂ ਸਾਹਿਬ ਨੇ ਵੀ ਬੜਾ ਸੋਹਣਾ ਕਿਹਾ, ਸਰਬ ਧਰਮ ਏ ਸ਼ੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਚੰਗੇ ਕੰਮ ਕਰਨੇ ਤੇ ਰੱਬ ਦਾ ਨਾਮ ਧਿਆਉਣਾ, ਜੇ ਸਾਫ ਜੇ ਲਫ਼ਜ਼ਾਂ ਚ ਕਹਿ ਦਿੱਤਾ ਜਾਏ ਇਹੋ ਦੁਨੀਆਂ ਦਾ ਉੱਤਮ ਧਰਮ ਆ। ਕਿਉਂ ਅਮਨਦੀਪ ਜੀ, ਤੁਹਾਡੀ ਕੀ ਰਾਏ?
ਜੀ ਬਿਲਕੁਲ ਇਹੀ ਆ, ਬਾਣੀ ਦੇ ਵਿੱਚ ਸਪਸ਼ਟ ਹੈ ਕਿ ਦੁਨੀਆਂ ਦਾ ਇੱਕੋ ਧਰਮ ਹੈ। ਹੁਣ ਇੱਥੇ ਅਸੀਂ ਇਹਨਾਂ ਪੌੜੀਆਂ ਨੂੰ, ਪੰਕਤੀਆਂ ਨੂੰ ਲੈ ਲਈਏ ਕਿ ਪਹਿਲਾਂ ਬ੍ਰਹਿਮੰਡ ਦੀ ਰਚਨਾ ਦੀ ਗੱਲ ਹੋ ਰਹੀ ਆ, ਬਲੈਕ ਹੋਲ, ਵਾਈਬ੍ਰੇਸ਼ਨ, ਲਾਈਟ, ਉਹਦੀ ਗੱਲ ਹੋ ਰਹੀ ਆ। ਤੇ ਹੁਣ ਜਿਹੜਾ ਧਰਮ ਹੈ, ਸਿਸਟਮ ਦੀ ਗੱਲ ਹੋ ਰਹੀ ਆ ਕਿ ਜਦੋਂ ਜਿਹੜਾ ਨਾਮ ਹੈ, ਜਿਹੜੀਆਂ ਵਾਈਬ੍ਰੇਸ਼ਨ ਆ, ਜਿਹੜੀਆਂ ਅਕਾਲ ਪੁਰਖ ਨੇ ਬਣਾਈਆਂ, ਜਿਹੜਾ ਤਾਂ ਉਸ ਵਾਈਬ੍ਰੇਸ਼ਨ ਤੱਕ ਪਹੁੰਚ ਗਿਆ ਆ, ਉਹਦੇ ਅੰਦਰ ਉਹ ਵਾਈਬ੍ਰੇਸ਼ਨ ਚੱਲਣ ਲੱਗ ਪਈਆਂ ਨੇ, ਉਹ ਤਾਂ ਇਹ ਜਨਮ ਮਰਨ ਤੋਂ ਛੁੱਟ ਗਿਆ ਆ, ਉਹਦਾ ਅਕਾਲ ਪੁਰਖ ਦਾ ਰੂਪ ਆਪ ਹੀ ਬਣ ਜਾਂਦਾ, ਮਰਜ ਹੋ ਜਾਂਦਾ ਉਹਦੇ ਵਿੱਚ। ਜਿਹੜਾ ਉਹ ਵਾਈਬ੍ਰੇਸ਼ਨ ਤੋਂ ਹੇਠਾਂ ਆ, ਜਿਹਦੀ ਅਵਸਥਾ ਕਾਲ ਦੇ ਵਿੱਚ, ਉਹ ਉੱਥੇ ਫਸਿਆ ਰਹਿੰਦਾ ਆ। ਸੋ ਇਸ ਕਰਕੇ ਜਿਹੜਾ ਇਹ ਆਪਾਂ ਗੱਲ ਧਰਮ ਦੀ ਗੱਲ ਕਰ ਰਹੇ ਹਾਂ, ਇਹ ਕੋਈ ਦੁਨਿਆਵੀ ਧਰਮ ਜਾਂ ਸਾਡੇ ਵੱਲੋਂ ਅਪਣਾਏ ਹੋਏ ਪੰਥਾਂ ਦੀ ਜਾਂ ਰਾਹਾਂ ਦੀ ਗੱਲ ਨਹੀਂ ਹੋ ਰਹੀ, ਇਹ ਬ੍ਰਹਿਮੰਡ ਦੀ ਗੱਲ ਹੋ ਰਹੀ ਆ, ਕਰੋੜਾਂ ਸਾਲਾਂ ਅਰਬਾਂ ਸਾਲਾਂ ਦੀ ਗੱਲ ਹੋ ਰਹੀ ਆ। ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਧਰਮ ਜਿਹੜਾ ਨਾਮ ਦਾ ਚੱਲਦਾ ਰਹਿਣਾ। ਹੁਣ ਆਪਾਂ ਇੱਥੇ ਜਪਜੀ ਸਾਹਿਬ ਦੀ ਗੱਲ ਕਰ ਲਈਏ ਕਿ ਏਕ ਓਂਕਾਰ ਸਤਿਨਾਮ, ਜਿਹੜਾ ਉਹ ਸੱਚਾ ਨਾਮ ਹੈ ਏਕ ਓਂਕਾਰ ਦਾ, ਅਕਾਲ ਪੁਰਖ ਦਾ, ਉਹ ਆਦਿ ਵੀ ਸੱਚ ਸੀ, ਜਦੋਂ ਮਤਲਬ ਕੁਛ ਵੀ ਨਹੀਂ ਸੀ ਉਦੋਂ ਵੀ ਸੱਚ ਸੀ, ਤੇ ਜਦੋਂ ਜੁਗਾਦ, ਜਦੋਂ ਸਮਾਂ ਸ਼ੁਰੂ ਹੋਇਆ, ਰਾਤੀ ਰੁੱਤੀ ਥਿੱਤੀ ਵਾਰ ਜਦੋਂ ਬਣਾਈ ਉਦੋਂ ਵੀ ਸੱਚ ਸੀ, ਠੀਕ ਹੈ, ਜਦੋਂ ਹੁਣ ਹੈ ਹੁਣ ਵੀ ਸੱਚ ਆ ਉਹ ਇਸ ਮੌਕੇ ਤੇ, ਜਿੱਥੇ ਕਿ ਪਵਨ ਪਾਣੀ ਅਗਲੀ ਪਤਾਲ ਬਣੇ ਹੋਏ ਨੇ, ਜਿਸ ਵਿੱਚ ਧਰਤੀ ਰੱਖੀ, ਥਾਪ ਰੱਖੀ ਧਰਮਸਾਲ, ਅੱਜ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਹੁਣ ਵੀ ਸੱਚ ਆ ਉਹ, ਨਾਨਕ ਹੋਸੀ ਵੀ ਸੱਚ, ਉਹ ਫਿਊਚਰ ਦੇ ਵਿੱਚ ਵੀ ਉਹ ਨਾਮ ਜਿਹੜਾ ਸੱਚ ਰਹਿਣਾ ਆ। ਉਦੋਂ ਧਰਮ ਕੇਸ ਰੂਪ ਦੇ ਵਿੱਚ ਹੋਣਾ ਆ, ਕਿਹੋ ਜਿਹੇ ਕੱਪੜੇ ਪਾਣੇ ਆ, ਕਿਹੋ ਜਿਹੇ ਬਾਣੇ ਪਾਣੇ ਆ, ਇਹ ਫਿਊਚਰ ਨਿਰਧਾਰਿਤ ਕਰੇਗਾ। ਪਰ ਤੁਸੀਂ ਪੁਰਾਤਨ ਰੂਪ ਦੇ ਧਰਮਾਂ ਚ ਦੇਖ ਲਓ ਕਿ ਜੈਨ ਧਰਮ ਦੇ ਵਿੱਚ ਹੋਰ ਰੂਪ ਸੀ, ਚਿੱਟੇ ਕੱਪੜੇ ਪਾਉਂਦੇ ਸੀ, ਕੋਈ ਨੀਲ ਕੱਪੜੇ ਪਾਉਂਦੇ ਸੀ, ਉਦੋਂ ਵੀ ਉਹ ਸੱਚ ਸੀਗਾ। ਸੋ ਇਹ ਜਿਹੜੇ ਪੰਥ ਨੇ ਇਹ ਬਦਲਦੇ ਰਹਿਣੇ ਨੇ, ਪਰ ਧਰਮ ਇੱਕੋ ਹੀ ਰਹਿਣਾ ਦੁਨੀਆਂ ਤੇ, ਉਹ ਹੈਗਾ ਲਿਖ ਨਾਮੇ ਧਰਮ ਬਹਾਲਿਆ,
ਧਰਮ ਬਹਾਲਾ। ਜੀ ਜੀ, ਬਹੁਤ ਹੀ ਆਨੰਦ ਆਇਆ ਅਮਨਦੀਪ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਹੋਰ ਇਸ ਪੌੜੀ ਨੂੰ ਵਿਸਤਾਰੀਏ, ਤੇ ਮੈਨੂੰ ਜਾਪਦਾ ਹੈ ਕਿ ਜਿਵੇਂ ਮੈਂ ਆਨੰਦਿਤ ਹੋਇਆ ਅੱਜ ਦੀ ਵਿਚਾਰਦਾਂ ਦੇ ਨਾਲ, ਤੇ ਸਰੋਤੇ ਵੀ ਸਾਡੇ ਬਹੁਤ ਆਨੰਦਿਤ ਹੋਏ ਹੋਣਗੇ, ਤੇ ਸਮੇਂ ਦੀ ਥੋੜੀ ਜਿਹੀ ਘਾਟ ਕਰਕੇ ਇਹ ਕਹਿ ਲਓ ਕਿ ਇੱਥੇ ਅੱਜ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਤੇ ਸਰੋਤਿਆਂ ਨੂੰ ਵੀ ਇਹ ਬੇਨਤੀ ਹੈ ਕਿ ਉਹ ਆਪਣੇ ਵਿਚਾਰ, ਅੱਜ ਦੀ ਵਿਚਾਰ ਜੋ ਆਪਾਂ ਸ਼ਬਦ ਵਿਚਾਰ ਕੀਤੀ ਹੈ, ਉਸ ਬਾਰੇ ਜ਼ਰੂਰ ਆਪਣੀ ਰਾਏ, ਆਪਣੇ ਵਿਚਾਰ ਭੇਜਣ, ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਗੇਰਾ ਬਣਾ ਸਕੀਏ।
ਜੀ, ਇਸ ਦੇ ਨਾਲ ਮੈਂ ਵੀ ਇਜਾਜ਼ਤ ਲੈਂਦਾ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਗੁਰਬਾਣੀ ਵਿਚਾਰ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਤੇ ਆਪ ਸਭ ਨੂੰ ਗੁਰਫਤਿਹ ਜੀ। ਇਸ ਦੇ ਨਾਲ ਹੀ ਅੱਜ ਦੀ ਆਸਾ ਦੀ ਵਾਰ ਦੀ ਪੌੜੀ ਦੂਜੀ ਆਪ ਨੂੰ ਫੇਰ ਸਰਵਣ ਕਰਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਸਲੋਕ ਮਹੱਲਾ ਪਹਿਲਾ, ਸੱਜੇ ਤੇਰੇ ਖਣ ਸੱਜੇ ਬ੍ਰਹਮੰਡ, ਸੱਜੇ ਤੇਰੇ ਲੋ ਸੱਜੇ ਆਕਾਰ, ਸੱਜੇ ਤੇਰੇ ਕਰਨੇ ਸਰ ਵਿਚਾਰ, ਸੱਜਾ ਤੇਰਾ ਅਮਰ ਸੱਜਾ ਦੀਵਾਨ, ਸੱਜਾ ਤੇਰਾ ਹੁਕਮ ਸੱਜਾ ਫਰਮਾਨ, ਸੱਜਾ ਤੇਰਾ ਕਰਮ ਸੱਜਾ ਨਿਸ਼ਾਨ, ਸੱਜੇ ਤੁਸੀਂ ਅੱਖ ਲੱਖ ਕਰੋੜ, ਸੱਜੇ ਸਮਤਾਨ ਸੱਜੇ ਸਮਝੋੜ, ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚੀ ਜੋ ਮਰ ਜਮੈ ਸੋ ਕਚਨ ਕਚ ਮਹੱਲਾ ਪਹਿਲਾ ਵੱਡੀ ਵਜਾਜਾ ਵੱਡਾ ਨਾਉ ਵੱਡੀ ਵਜਾਜਾ ਸੱਜਣਿਆਉ ਵੱਡੀ ਵਜਾਜਾ ਨਚਲ ਥਾਉ ਵੱਡੀ ਵਜਾਇ ਜਾਣੇ ਆਲਾਓ ਵੱਡੀ ਵਜਾਇ ਬੁਜਾ ਸਭਾਓ
ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਤਰੀ ਜਾਏ ਕੀਤਾ ਕਰਨਾ ਸਰਵਰ ਜਾਏ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਵਾਸ ਇਹ ਵਿਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣਮੱਖ ਕਰੇ ਜਜਮਾਲਿਆ ਥਾਉ ਨ ਪਾਏ ਨ ਕੂੜਿਆ ਮੌਕਾ ਲੇ ਦੋਜਖ ਚਾਲਿਆ ਤੇਰੇ ਨਾਇਰਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ
ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ।